नीके एक रंग ब्रह्म ज्ञानी के एक रंग ब्रह्म ज्ञानी के बसे प्रभु संग ब्रह्म ज्ञानी के बसे प्रभु संग ब्रह्म ज्ञानी के एक रंग एक रंग ब्रह्म ज्ञानी के नाम आधार ब्रह्म ज्ञानी के नाम आधार ब्रह्म ज्ञानी के नाम परवा ब्रह्म ज्ञानी के नाम परवा ब्रह्म ज्ञानी सदा सद जागत ब्रह्म ज्ञानी सदा सद जागत ब्रह्म ज्ञानी अहं बुद्ध त्यागत ब्रह्म ज्ञानी अहं बुद्ध त्यागत ब्रह्म ज्ञानी के मन परमानंद ब्रह्म ज्ञानी के मन परमानंद ब्रह्म ज्ञानी के कर सदा आनंद ब्रह्म ज्ञानी के कर सदा आनंद ब्रह्म ज्ञानी सुख सहज निवास ब्रह्म ज्ञानी सुख सहज निवास नानक ब्रह्म ज्ञानी का नहीं बिना नानक ब्रह्म ज्ञानी का नहीं बिना ब्रह्म ज्ञानी के रंग ब्रह्म ज्ञानी के एक रंग ब्रह्म ज्ञानी ब्रह्म का बेटा ब्रह्म ज्ञानी ब्रह्म का बेटा ब्रह्म ज्ञानी एक संग हेता ब्रह्म ज्ञानी के होए अचिंत ब्रह्म ज्ञानी का निर्मल मंत ब्रह्म ज्ञानी का निर्मल मंत ब्रह्म ज्ञानी जिस करे प्रभु आप ब्रह्म ज्ञानी जिस करे प्रभु आप ब्रह्म ज्ञानी का बड़ परता ब्रह्म ज्ञानी का बड़ परता ब्रह्म ज्ञानी का दर्श बड़ भागी पाए ब्रह्म ज्ञानी को बल बल जाइए ब्रह्म ज्ञानी को बल बल जाइए ब्रह्म ज्ञानी को खोजे महेश्वर ब्रह्म ज्ञानी को खोजे महेश्वर नानक ब्रह्म ज्ञानी आप परमेश्वर नानक ब्रह्म ज्ञानी आप परमेश्वर आप परमेश्वर ब्रह्म ज्ञानी के रंग ब्रह्म ज्ञानी के रंग ब्रह्म ज्ञानी के बसे प्रभु संग ब्रह्म ज्ञानी के बसे प्रभु संग ब्रह्म ज्ञानी के एक रंग ब्रह्म ज्ञानी के एक रंग ब्रह्म ज्ञानी ਗਿਆਨੀ ਕੇ ਇੱਕ ਰੰਗ ਬ੍ਰਹਮ ਗਿਆਨੀ ਕੇ ਇੱਕ ਰੰਗ ਬ੍ਰਹਮ ਗਿਆਨੀ ਕੇ ਬਸੇ ਪ੍ਰਭ ਸੰਗ ਬ੍ਰਹਮ ਗਿਆਨੀ ਕਾ ਨਾਮ ਉਸਨੂੰ ਨੇ ਜਿਹੜਾ ਆਪਣਾ ਪ੍ਰਭਾਵ ਇੰਨਾ ਛੱਡ ਜਾਏ ਕਿ ਪਹਿਲਾ ਰੂਪ ਪਹਿਲਾ ਰੰਗ ਪਹਿਲੀ ਸ਼ਕਲ ਛੁਪ ਜਾਏ ਇੱਕ ਰੰਗ ਦੇ ਉੱਪਰ ਦੂਜਾ ਰੰਗ ਚੜਾਓ ਤੇ ਤੁਸੀਂ ਮਹਿਸੂਸ ਕਰਦੇ ਹੋ ਚੋਣ ਕਰਨੀ ਪੈਂਦੀ ਹੈ ਕਿਹੜਾ ਰੰਗ ਐਸਾ ਹੈ ਜਿਹੜਾ ਪਹਿਲੇ ਰੰਗ ਦੇ ਉੱਪਰ ਹਾਵੀ ਹੋ ਜਾਏ ਨਹੀਂ ਤੇ ਕੋਈ ਫਾਇਦਾ ਨਹੀਂ ਕੱਪੜਾ ਰੰਗਿਆ ਜਾਏ ਉਸ ਤੋਂ ਬਾਅਦ ਕੱਪੜੇ ਦਾ ਜਿਹੜਾ ਅਸਲ ਰੂਪ ਅੰਦਰ ਹੈ ਉਹ ਨਹੀਂ ਦਿਸਦਾ ਕੁਛ ਬਦਲ ਜਾਂਦਾ ਹੈ ਜਿਹੜੀ ਬਣਤਰ ਬੇਰੰਗ ਹੈ ਉਹਨੂੰ ਜੇ ਰੰਗਦਾਰ ਕਰਨਾ ਹੋਵੇ ਮੈਂ ਇੱਕ ਵਾਰ ਕੀਤੀ ਸੀ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਵੀ ਇੱਕ ਗੱਲ ਆਖੀ ਭਾਵੇਂ ਉਹਨਾਂ ਨੇ ਇਸ ਰੰਗ ਦੀ ਕਿਰਿਆ ਨੂੰ ਹੋਲੀ ਦੇ ਨਾਲ ਜੋੜਿਆ ਪਰ ਕਹਿਣ ਲੱਗੇ ਜ਼ਹੇ ਪਿਚਕਾਰੀਏ ਔਰ ਜ਼ਾਫਰਾਨੀ ਜ਼ਾਫਰਾਂ ਕਹਿੰਦੇ ਨੇ ਕੇਸਰ ਨੂੰ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪਿਚਕਾਰੀ ਜਿਹੜੀ ਸੀ ਉਹ ਜ਼ਾਫਰਾਨੀ ਕੇਸਰੀ ਰੰਗ ਦੀ ਭਰ ਲਈ ਜ਼ਿਕਰ ਕਰਦੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਹੋਲੇ ਮਹੱਲੇ ਦੇ ਦਿਹਾੜਿਆਂ ਦਾ ਕਿ ਪਿਚਕਾਰੀ ਕੇਸਰੀ ਰੰਗ ਨਾਲ ਭਰ ਲਈ ਤੇ ਜਿੰਨੇ ਸਿੱਖ ਆਉਣ ਵਾਲੇ ਸਨ ਉਸ ਦਿਨ ਉਹਨਾਂ ਨੂੰ ਹੁਕਮ ਕੀਤਾ ਮੇਰੇ ਦਰਬਾਰ ਵਿੱਚ ਸਾਰੇ ਚਿੱਟੇ ਕੱਪੜੇ ਪਾ ਕੇ ਆਇਓ। ਹੈਰਾਨ ਸਨ, ਚਿੱਟੇ ਕੱਪੜੇ ਹੀ ਕਿਉਂ ਪਾ ਕੇ ਆਓ? ਨਹੀਂ, ਕਿਉਂਕਿ ਚਿੱਟਾ ਕੱਪੜਾ ਜਿਹੜਾ ਉਹ ਕਿਸੇ ਵੀ ਰੰਗ ਨੂੰ ਸਹੀ ਮਾਇਨਿਆਂ ਵਿੱਚ ਠੀਕ ਕਬੂਲ ਕਰਦਾ, ਦਾਗੀ ਕੱਪੜਾ ਨਹੀਂ, ਮੈਲਾ ਕੱਪੜਾ ਨਹੀਂ। ਕਹਿਣ ਲੱਗੇ ਚਿੱਟੇ ਕੱਪੜੇ ਪਾ ਕੇ ਆਇਓ, ਤੇ ਚਿੱਟਾ ਕੱਪੜਾ ਬੇਰੰਗ ਹੁੰਦਾ, ਉਹਦੇ ਚ ਕੋਈ ਰੰਗ ਵੀ ਨਹੀਂ ਹੁੰਦਾ। ਤੇ ਭਾਈ ਸਾਹਿਬ ਕਹਿੰਦੇ ਨੇ ਜਦੋਂ ਉਹ ਚਿੱਟੇ ਕੱਪੜੇ ਪਹਿਨ ਕੇ ਆਏ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੇਸਰੀ ਰੰਗ ਦੀ ਪਿਚਕਾਰੀ ਭਰ ਕੇ ਉਹਨਾਂ ਸਾਰੇ ਬੇਰੰਗ ਲੋਕ ਜਿਹੜੇ ਸਨ ਉਹਨਾਂ ਨੂੰ ਰੰਗ ਦਿੱਤਾ। ਤੇ ਉਹ ਰੰਗ ਸੀ ਖੂਬਸੂਰਤ, ਇਸ ਲਈ ਦਰਬਾਰ ਦੀਆਂ ਰੌਣਕਾਂ ਖੂਬਸੂਰਤ ਹੋ ਗਈਆਂ। ਭਾਈ ਸਾਹਿਬ ਨੇ ਵਕਤ ਦੇ ਦ੍ਰਿਸ਼ ਦਾ ਬਿਆਨ ਕੀਤਾ, ਕਹਿੰਦੇ ਨੇ ਜ਼ਹੇ ਪਿਚਕਾਰੀ ਏ ਪੁਰ ਜ਼ਾਫਰਾਨੀ ਕਿ ਹਰ ਬੇਰੰਗ ਰਾ ਖੁਸ਼ ਰੰਗੋ ਬੂ ਕਰ, ਹਰ ਬੇਰੰਗ ਨੂੰ ਰੰਗ ਦਿੱਤਾ। ਪਰ ਬੇਰੰਗ ਜਿਹੜਾ ਹੈ ਉਹ ਚਿੱਟਾ ਹੋਣਾ ਚਾਹੀਦਾ, ਸਫੈਦ ਹੋਣਾ ਚਾਹੀਦਾ, ਬੇਦਾਗ ਹੋਣਾ ਚਾਹੀਦਾ। ਉਹਦੇ ਤੇ ਰੰਗ ਸਫਲ ਤੇ ਖੂਬਸੂਰਤ ਚੜਦਾ। ਗੁਰੂ ਕਹਿੰਦੇ ਇਹ ਤਾਂ ਇੱਕ ਐਗਜ਼ਾਮਪਲ ਹੈ, ਸੰਸਾਰਿਕ ਐਗਜ਼ਾਮਪਲ ਹੈ। ਪਰ ਇੱਕ ਖਿਆਲ ਕਰਿਓ, ਕਿਉਂਕਿ ਜਿਸ ਰੰਗ ਦਾ ਤੇ ਜਿਸ ਕੱਪੜੇ ਨੂੰ ਰੰਗਣ ਦਾ ਜ਼ਿਕਰ ਗੁਰੂ ਅਰਜਨ ਦੇਵ ਪਾਤਸ਼ਾਹ ਇੱਥੇ ਕਰ ਰਹੇ ਨੇ ਉਹ ਹੈ ਬ੍ਰਹਮ ਗਿਆਨ। ਪਹਿਲੀਆਂ ਪੌੜੀਆਂ ਵਿੱਚ ਇਹ ਆ ਚੁੱਕਾ ਹੈ ਕਿ ਬ੍ਰਹਮ ਗਿਆਨੀ ਦੇਹ ਨਹੀਂ, ਬ੍ਰਹਮ ਗਿਆਨੀ ਕੋਈ ਦਿਸਣ ਵਾਲੀ ਚੀਜ਼ ਨਹੀਂ, ਅਵਸਥਾ ਹੈ। ਤੇ ਰੰਗੀ ਹਮੇਸ਼ਾ ਅਵਸਥਾ ਜਾਂਦੀ ਹੈ ਅਗਲੇ ਪਾਸੇ, ਇਸੇ ਲਈ ਜਿੰਨੇ ਜ਼ਿਕਰ ਆਏ ਨੇ ਉਹਨਾਂ ਨੂੰ ਅਸੀਂ ਸੰਬੰਧਿਤ ਕਰਨਾ। ਕਹਿਣ ਲੱਗੇ ਬ੍ਰਹਮ ਗਿਆਨੀ ਕੈ ਕੈ ਰੰਗ, ਕਹਿਣ ਲੱਗੇ ਬ੍ਰਹਮ ਗਿਆਨ ਦੀ ਅਵਸਥਾ ਉਹ ਹੈ ਜਿੱਥੇ ਇੱਕ ਪ੍ਰਭੂ ਦਾ ਰੰਗ ਚੜਦਾ, ਇੱਕ ਪ੍ਰਭੂ ਦਾ ਰੰਗ। ਤੇ ਜਦੋਂ ਇੱਕ ਰੰਗ ਚੜ ਜਾਏ ਦੂਜੇ ਰੰਗ ਦਿਸਦੇ ਨਹੀਂ, ਕਿਉਂਕਿ ਥੱਲੇ ਆ ਜਾਂਦੇ ਨੇ ਨਾ, ਜਾਂ ਸਫੈਦ ਚਿੱਟੇ ਰੰਗ ਤੇ ਹੀ ਰੰਗ ਚੜਦਾ। ਕਹਿਣ ਲੱਗੇ ਆਤਮਾ ਇੰਨੀ ਸਫੈਦ ਹੋਵੇ, ਬੇਦਾਗ ਹੋਵੇ, ਵਿਕਾਰਾਂ ਦਾ ਕਲੰਕ ਉਹਨੂੰ ਨਾ ਲੱਗਾ ਹੋਵੇ, ਇੰਨੀ ਸਾਫ਼ ਸੁਥਰੀ ਤੇ ਪਵਿੱਤਰ ਆਤਮਾ ਜਿਹਦੇ ਉੱਤੇ ਨਾਮ ਦਾ ਰੰਗ ਚੜ ਜਾਏ, ਇੱਕ ਪ੍ਰਭੂ ਦਾ ਰੰਗ ਚੜ ਜਾਏ। ਤੇ ਜਿਸ ਦਿਨ ਇੱਕ ਪ੍ਰਭੂ ਦਾ ਰੰਗ ਚੜ ਜਾਏ, ਤੁਸੀਂ ਦੇਖਦੇ ਹੋ ਉਸ ਕੱਪੜੇ ਦਾ ਅੰਦਰਲਾ ਹਿੱਸਾ ਭਾਵੇਂ ਕੋਈ ਵੀ ਰੂਪ ਦਾ ਹੁੰਦਾ, ਚਿੱਟਾ ਹੁੰਦਾ, ਕਾਲਾ, ਉਸ ਇੱਕ ਖਿਆਲ ਕਰਿਓ ਉਸ ਤੋਂ ਬਾਅਦ ਉਹ ਰੰਗ ਅੰਦਰਲਾ ਨਹੀਂ ਦਿਸਦਾ, ਉਹ ਇੱਕੋ ਹੀ ਰੰਗ ਰਹਿ ਜਾਂਦਾ। ਬਲਕਿ ਮੈਨੂੰ ਮਹਾਂਪੁਰਸ਼ਾਂ ਦੀ ਇੱਕ ਗੱਲ ਯਾਦ ਆਈ, ਕਹਿੰਦੇ ਹੁੰਦੇ ਸਨ ਜਿਸ ਰੰਗ ਦੀਆਂ ਐਨਕਾਂ ਲਾ ਲਓ ਸਾਰਾ ਸੰਸਾਰ ਉਸੇ ਰੰਗ ਦਾ ਦਿਸਣ ਲੱਗ ਪੈਂਦਾ। ਉਹ ਨਹੀਂ ਕਿ ਸੰਸਾਰ ਰੰਗਿਆ ਜਾਂਦਾ, ਅਵਸਥਾ ਨਿਗਾਹ ਰੰਗੀ ਜਾਂਦੀ ਹੈ। ਜਿਸ ਰੰਗ ਦੀਆਂ ਐਨਕਾਂ ਲੱਗ ਜਾਣ ਦੁਨੀਆਂ ਦੀ ਹਰ ਚੀਜ਼ ਉਸੇ ਰੰਗ ਦੀ, ਗੁਰੂ ਕਹਿੰਦੇ ਨੇ ਇੱਕ ਖਿਆਲ ਕਰਿਓ ਜਦੋਂ ਮਨੁੱਖ ਦਾ ਆਤਮਾ ਰੂਪੀ ਮਨ ਰੂਪੀ ਕੱਪੜਾ ਇੱਕ ਪ੍ਰਭੂ ਦੇ ਰੰਗ ਵਿੱਚ ਰੰਗਿਆ ਜਾਏ ਉਦੋਂ ਸੰਸਾਰ ਦੀ ਹਰ ਇੱਕ ਚੀਜ਼ ਵਿੱਚੋਂ ਉਹਨੂੰ ਪ੍ਰਭੂ ਦਿਸਣ ਲੱਗ ਪੈਂਦਾ। ਜਿੱਧਰ ਦੇਖਦਾ ਉਹਨੂੰ ਰੱਬ ਦਿਸਦਾ। ਹੁਣ ਜਦੋਂ ਰੱਬ ਹਰ ਪਾਸੇ, ਪ੍ਰਭੂ ਹਰ ਪਾਸੇ ਦਿਸਣਾ, ਤੇ ਫਿਰ ਕੋਈ ਚੀਜ਼ ਵੀ ਐਸੀ ਨਹੀਂ ਜਿਹਦੇ ਵਿੱਚ ਪ੍ਰਭੂ ਨਾ ਦਿਸੇ, ਇਸ ਲਈ ਰੱਬ ਨੇੜੇ ਹੋ ਗਿਆ। ਜਿਵੇਂ ਸਤਿਗੁਰੂ ਨੇ ਬਾਣੀ ਵਿੱਚ ਆਖਿਆ ਨਾ, ਤੂੰ ਸਭਨੀ ਥਾਈ ਜਿੱਥੇ ਹੋ ਜਾਈ ਸਾਚਾ ਸਿਰਜਨ ਹਾਰ ਜੀਓ। ਮੈਂ ਤਾਂ ਇੱਕ ਦੇਸ਼ ਛੱਡਿਆ, ਦੂਜੇ ਦੇਸ਼ ਚਲਾ ਗਿਆ, ਪਰ ਕਿਉਂਕਿ ਉੱਥੇ ਜਦੋਂ ਪਹੁੰਚਿਆ ਮੇਰੇ ਅੰਦਰ ਦੇ ਰੰਗ ਨੇ ਉੱਥੇ ਵੀ ਮੈਨੂੰ ਪ੍ਰਭੂ ਦਿਖਾ ਦਿੱਤਾ। ਮੈਂ ਤਾਂ ਇੱਕ ਦੇਸ਼ ਛੱਡ ਕੇ ਦੂਜੇ ਦੇਸ਼ ਚਲਾ ਗਿਆ, ਪਰ ਰੱਬ ਮੈਨੂੰ ਛੱਡ ਕੇ ਕਿਤੇ ਨਹੀਂ ਗਿਆ, ਕਿਉਂਕਿ ਮੇਰੀ ਦ੍ਰਿਸ਼ਟੀ ਵਿੱਚ ਫਰਕ ਪੈ ਗਿਆ। ਹੁਣ ਜਦੋਂ ਉੱਥੇ ਵੀ ਮੈਂ ਦੁਨੀਆ ਵੱਲ ਦੇਖਣਾ, ਮੈਨੂੰ ਉੱਥੇ ਵੀ ਪ੍ਰਭੂ ਦਿਸਦਾ, ਮੈਨੂੰ ਉੱਥੇ ਵੀ, ਮੈਨੂੰ ਕਿਸੇ ਟਿਕਾਣੇ 'ਤੇ ਰੱਬ ਨੂੰ ਵੱਖਰੇ ਰੂਪ ਵਿੱਚ ਦੇਖਣ ਜਾਣ ਦੀ ਲੋੜ ਨਹੀਂ ਪੈਂਦੀ, ਕਿਉਂਕਿ ਰੱਬ ਮੇਰੇ ਨੇੜੇ ਹੋ ਜਾਂਦਾ। ਕਹਿਣ ਲੱਗੇ ਇਸ ਲਈ ਇੱਕ ਵਿਸ਼ਵਾਸ ਦੀ ਗੱਲ ਹੈ, ਬ੍ਰਹਮ ਗਿਆਨੀ ਕੈ ਬਸੇ ਪ੍ਰਭ ਸੰਗ, ਬ੍ਰਹਮ ਗਿਆਨੀ ਕੇ ਨਾਮ ਆਧਾਰ। ਫਿਰ ਹੁਣ ਆਪਾਂ ਪਿੱਛੇ ਮੁੜਨਾ ਥੋੜਾ ਜਿਹਾ, ਕਿਉਂਕਿ ਆ ਚੁੱਕਾ ਹੈ ਨਾਮ ਕੀ ਹੈ। ਨਾਮ ਹਨ ਗੁਣ, ਇਹ ਗੱਲ ਸਪਸ਼ਟ ਹੋ ਚੁੱਕੀ ਹੈ। ਹੁਣ ਕਹਿੰਦੇ ਨੇ ਕਿ ਇੱਕ ਪਾਸੇ ਪਰਿਵਾਰ ਸ਼ਬਦ ਵਰਤਿਆ ਨੇ, ਇੱਕ ਪਾਸੇ ਆਧਾਰ ਸ਼ਬਦ ਵਰਤਿਆ ਨੇ। ਹੁਣ ਤੱਕਿਓ, ਨਾਮ ਪਰਿਵਾਰ ਕਿਵੇਂ ਹੋਇਆ? ਜੇ ਆਧਾਰ ਬਣੇਗਾ ਤਾਂ ਹੀ ਪਰਿਵਾਰ ਬਣੇਗਾ। ਪਰਿਵਾਰ ਦਾ ਅਰਥ ਫੈਮਿਲੀ, ਭਰਾ ਵੀ ਉਹ ਹੈ, ਭੈਣ ਵੀ ਉਹ ਹੈ, ਪਤੀ ਵੀ ਉਹ ਹੈ, ਪੁੱਤਰ ਵੀ ਉਹ ਹੈ, ਬਾਪ ਵੀ ਉਹ ਹੈ, ਮਾਂ ਵੀ ਉਹ ਹੈ। ਜਿੱਧਰ ਫੈਮਿਲੀ ਪਰਿਵਾਰਕ ਰੂਪ ਕਿਸੇ ਦੇ ਰੂਪ ਵਿੱਚ ਵੀ ਮੈਂ ਦੇਖਣਾ ਤੇ ਮੈਨੂੰ ਨਾਮ ਦਿਸਦਾ। ਹੁਣ ਨਾਮ ਨੂੰ ਕਿਸ ਰੂਪ ਵਿੱਚ ਦਿਓਗੇ ਕਿ ਉਹ ਮਾਂ ਬਾਪ ਪੁੱਤਰ ਧੀ ਸੰਤਾਨ ਸਭ ਕੁਝ ਬਣ ਜਾਏ, ਕਿਉਂਕਿ ਨਾਮ ਗੁਣ ਹੈ। ਜਿੰਨੇ ਰਿਸ਼ਤੇ ਨੇ, ਅੱਜ ਸਵੇਰੇ ਬੱਚਿਆਂ ਨਾਲ ਵੀ ਇੱਕ ਟੌਪਿਕ ਸਾਂਝਾ ਕੀਤਾ ਗਿਆ ਸੀ ਕਿ ਜਿੰਨੇ ਰਿਸ਼ਤੇ ਨੇ ਉਹ ਫਰਜ਼ਾਂ ਤੇ ਡਿਊਟੀਆਂ ਤੇ ਗੁਣਾਂ ਤੇ ਆਧਾਰਿਤ ਨੇ। ਜਿੱਥੇ ਅਸੀਂ ਉਹਨਾਂ ਗੁਣਾਂ ਦੀ ਕੁਤਾਈ ਕਰਨੇ ਆ, ਉੱਥੇ ਰਿਸ਼ਤਾ ਟੁੱਟ ਜਾਂਦਾ। ਤੇ ਨਾਮ ਜਿਹੜਾ ਉਹ ਗੁਣ ਹੈ। ਇਸ ਲਈ ਮੈਨੂੰ ਜਿਹੜੀ ਫੈਮਿਲੀ, ਮੇਰਾ ਪਰਿਵਾਰ ਜਿਹੜਾ ਹੈ ਉਹ ਹਨ ਗੁਣ। ਜੇ ਗੁਣ ਨਾ ਹੋਵੇ ਮੇਰੇ ਕੋਲ ਤੇ ਮੇਰੀ ਮਾਤਾ ਵੀ ਮੈਨੂੰ ਗੋਦੀ ਵਿੱਚ ਬਿਠਾਉਣ ਲਈ ਤਿਆਰ ਨਹੀਂ। ਜੇ ਗੁਣ ਮੇਰੇ ਕੋਲ ਨਾ ਹੋਣ, ਮੇਰਾ ਪਿਤਾ ਮੈਨੂੰ ਹੋ ਸਕਦਾ ਜਲਾਵਤਨ ਕਰ ਦੇਵੇ। ਜੇ ਗੁਣ ਮੇਰੇ ਕੋਲ ਨਾ ਹੋਣ ਤੇ ਭਰਾ ਮੇਰੇ ਨਾਲ ਬੋਲਣਾ ਛੱਡ ਦੇਵੇ। ਕਿਉਂਕਿ ਜੀਵਨ ਦੇ ਹਰ ਇੱਕ ਗੁਣ ਦੀ, ਹਰ ਇੱਕ ਰਿਸ਼ਤੇ ਨੂੰ ਕਾਇਮ ਕਰਨ ਲਈ ਲੋੜ ਹੈ। ਜਿੱਥੇ ਗੁਣ ਖਤਮ ਹੁੰਦੇ ਨੇ ਉੱਥੇ ਮਾਨੋ ਪ੍ਰਭੂ ਨਾਲ ਵੀ ਸਾਂਝ ਟੁੱਟ ਜਾਂਦੀ ਹੈ। ਆਪਾਂ ਕਈ ਵਾਰ ਸ੍ਰੀ ਰਹਿਰਾਜ ਸਾਹਿਬ ਦੀ ਇੱਕ ਤੁਕ ਪੜ੍ਹਨੇ ਆ, ਕਹਿੰਦੇ ਨੇ ਤਿਤ ਸਰਵਰੜੇ ਪਹਿਲੇ ਨਿਵਾਸਾ, ਪਾਣੀ ਪਾਵਕ ਤਿਨੇ ਕੀਆ ਪੰਕਜ ਮੋਹ, ਪਗ ਨਹੀਂ ਚਾਲੇ ਹਮ ਦੇਖਾ ਤੈ ਡੂਬੀਅਲ, ਮਨ ਏਕ ਨਾ ਚੇਤ ਸਮੂੜ ਮਨਾ। ਜੇ ਤੂੰ ਉਸ ਏਕੇ ਦੇ ਰੰਗ ਵਿੱਚ ਨਹੀਂ ਰੰਗਿਆ ਜਾਂਦਾ, ਬ੍ਰਹਮ ਗਿਆਨੀ ਕਹਿ ਏਕੇ ਰੰਗ। ਕਹਿਣ ਲੱਗੇ ਮਨ ਏਕ ਨਾ ਚੇਤ ਸਮੂੜ ਮਨਾ, ਤਾਂ ਵਿਸ਼ਵਾਸ ਕਰ ਉਹ ਗੁਣ ਜਿਹਦੇ ਸਹਾਰੇ ਤੇਰੀ ਦੁਨੀਆ ਬਣੀ ਹੋਈ ਹੈ। ਇਹ ਖਿਆਲ ਕਰਿਓ, ਜਿੰਨਾ ਸੰਸਾਰ ਅਸੀਂ ਚੁਗਿਰਦੇ ਵੇਖਨੇ ਆ, ਜਿਹਦੇ ਨਾਲ ਸਾਡਾ ਕੋਈ ਰਿਸ਼ਤਾ ਹੈ, ਉਹ ਰਿਸ਼ਤਾ ਓਨੀ ਦੇਰ ਕਾਇਮ ਰਹਿੰਦਾ ਜਿੰਨੀ ਦੇਰ ਸਾਡਾ ਜਿਹੜਾ ਗੁਣ ਉਹਦੇ ਨਾਲ ਸੰਬੰਧ ਰੱਖਦਾ ਉਹ ਅਸੀਂ ਮੁਹੱਈਆ ਕਰਨੇ ਆ। ਜਿੱਥੇ ਗੁਣ ਟੁੱਟ ਜਾਂਦਾ ਉੱਥੇ ਰਿਸ਼ਤਾ ਟੁੱਟ ਜਾਂਦਾ। ਇਸ ਲਈ ਸਤਿਗੁਰੂ ਨੇ ਬਾਣੀ ਅੰਦਰ ਬਾਰ ਬਾਰ ਇੱਕ ਗੱਲ ਦੁਹਰਾਈ, ਕਹਿਣ ਲੱਗੇ ਨਾਮ ਗੁਣ ਹੈ, ਗੁਣ ਨਾਲ ਹੀ ਦੁਨੀਆ ਦੀ ਸਾਂਝ। ਸਤਿਗੁਰੂ ਨੇ ਇੱਕ ਹੋਰ ਥਾਵੇਂ ਬਾਣੀ ਵਿੱਚ ਆਖਿਆ, ਕਹਿਣ ਲੱਗੇ ਜਦੋਂ ਮਨੁੱਖ ਮਰ ਜਾਂਦਾ, ਜਦੋਂ ਮਰ ਜਾਂਦਾ, ਦੁਨੀਆ ਦੇ ਲੋਕ ਭਲਾ ਕਿਸੇ ਮਰੇ ਹੋਏ ਆਦਮੀ ਦੇ ਨਾਲ ਮਰਦੇ ਨੇ? ਤੇ ਜੇ ਭਲਾ ਉਹ ਅੱਖਾਂ ਭਰ ਭਰ ਬਾਰ ਬਾਰ ਕੀਰਨੇ ਪਾ ਪਾ ਰੋਂਦੇ ਨੇ ਤੇ ਭਲਾ ਕਿਉਂ ਰੋਂਦੇ ਨੇ? ਉਹ ਵੀ ਲੋਕ ਹੁੰਦੇ ਨੇ ਜਿਹੜੇ ਕਿਸੇ ਦੇ ਮਰਨ ਤੇ ਖੁਸ਼ੀ ਮਨਾਉਂਦੇ ਨੇ। ਇੱਕੋ ਹੀ ਮਨੁੱਖ ਜਦੋਂ ਮਰਦਾ, ਇੱਕ ਉਹ ਬੰਦਾ ਜਿਹੜਾ ਉਸ ਦਿਨ ਖੁਸ਼ੀ ਮਨਾ ਰਿਹਾ, ਚਲੋ ਖੁਆੜਾ ਛੁੱਟਿਆ, ਜਿਹਦੇ ਲਈ ਉਹ ਭੈ ਬਣਿਆ ਹੋਇਆ ਸੀ, ਡਰ ਬਣਿਆ ਹੋਇਆ ਸੀ, ਜਿਹਨੂੰ ਉਹਦੇ ਕੋਲੋਂ ਭੈ ਆਉਂਦਾ ਸੀ, ਉਹਨੇ ਉਸ ਦਿਨ ਸੁੱਖ ਮਨਾਈ ਕਿ ਮੇਰਾ ਭੈ ਖਤਮ ਹੋਇਆ। ਤੇ ਜਿਹਦੇ ਉਹ ਕੰਮ ਆਉਂਦਾ ਸੀ, ਜਿਹਦੇ ਨਾਲ ਉਹ ਗੁਣ ਸਨ ਉਹਦੇ ਨਾਲ ਸੰਬੰਧਿਤ, ਉਹ ਰੋ ਰਿਹਾ। ਇੱਕ ਪਾਸੇ ਇੱਕ ਮੁਸਕਰਾਹਟ ਵਿੱਚ ਹੈ, ਇੱਕ ਖੁਸ਼ੀ ਮਨਾ ਰਿਹਾ, ਦੂਜਾ ਰੋ ਰਿਹਾ। ਬੰਦਾ ਇੱਕੋ ਹੀ ਹੈ ਜਿਹੜਾ ਮਰਿਆ, ਇੱਕ ਆਦਮੀ ਉਹਦੀ ਖੁਸ਼ੀ ਹੋ ਰਹੀ ਹੈ, ਦੂਜਾ ਆਦਮੀ ਰੋ ਰਿਹਾ। ਕਿਉਂ? ਸਤਿਗੁਰੂ ਨੇ ਬਾਣੀ ਵਿੱਚ ਆਖ ਦਿੱਤਾ, ਕਹਿਣ ਲੱਗੇ ਭੈ ਰੋਵੈ ਭੈ ਰੋਵੈ ਗੁਣ ਸਾਰ ਸੰਭਾਲੇ ਕੋ ਮਰੇ ਨਾ ਮੋਇਆ ਨਾਲੇ। ਕਹਿਣ ਲੱਗੇ ਕੋਈ ਮਰਦੇ ਦੇ ਨਾਲ ਮਰਦਾ ਨਹੀਂ, ਕੇਵਲ ਉਹਦੇ ਵਿਛੋੜੇ ਵਿੱਚ ਜੇ ਰੋਂਦਾ ਤੇ ਉਹਦੇ ਗੁਣਾਂ ਨੂੰ ਰੋਂਦਾ। ਕੋਈ ਗੁਣ ਉਹਨੇ ਉਹਦੇ ਨਾਲ ਕੀਤਾ, ਉਹ ਸੋਚਦਾ ਅੱਜ ਤੋਂ ਮੇਰੇ ਨਾਲ ਇਹ ਗੁਣ ਹੋਰ ਕੌਣ ਕਰੇਗਾ। ਇਸ ਲਈ ਦੁਨੀਆਂ ਦੇ ਜਿੰਨੇ ਰਿਸ਼ਤੇ ਨੇ ਉਹ ਗੁਣ ਨਾਲ ਸੰਬੰਧਿਤ ਨੇ। ਤੇ ਗੁਰੂ ਨੇ ਆਖਿਆ ਜਿਸ ਦਿਨ, ਕਿਉਂਕਿ ਗੁਣ ਰੱਬ ਹੈ, ਕਹਿਣ ਲੱਗੇ ਜਿਸ ਦਿਨ ਤੂੰ ਪ੍ਰਭੂ ਨਾਲੋਂ ਟੁੱਟ ਜਾਣਾ ਸਮਝ ਲਈ, ਕਿਉਂਕਿ ਪ੍ਰਭੂ ਗੁਣ ਹੈ, ਤੇਰੇ ਸਾਰੇ ਗੁਣ ਹੀ ਖਤਮ ਹੋ ਜਾਂਦੇ ਨੇ। ਆ ਹੁਣੇ ਤੂੰ ਘਰ ਆਈ ਸੀ। ਮਨ ਏਕ ਨਾ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ। ਗੁਣਾਂ ਦਾ ਖਾਤਮਾ ਕੀ ਹੈ? ਪ੍ਰਭੂ ਦਾ ਵਿਛੜ ਜਾਣਾ। ਤੇ ਗੁਣਾਂ ਦੀ ਪ੍ਰਾਪਤੀ ਕੀ ਹੈ? ਪ੍ਰਭੂ ਦਾ ਮਿਲ ਪੈਣਾ। ਸੰਸਾਰ ਦਾ ਜਿੰਨਾ ਰਿਸ਼ਤਾ ਹੈ, ਸੰਸਾਰ ਦੀ ਜਿੰਨੀ ਸਾਂਝ ਹੈ, ਉਹ ਗੁਣਾਂ ਕਰਕੇ ਹੈ। ਜਿੱਥੇ ਕੋਈ ਗੁਣ ਨਹੀਂ, ਉੱਥੇ ਗੁਰੂ ਨੇ, ਬਾਬਾ ਕਬੀਰ ਜੀ ਨੇ ਆਪਣੀ ਇੱਕ ਲਾਈਨ ਵਿੱਚ ਇੱਕ ਗੱਲ ਕਹਿ ਦਿੱਤੀ। ਕਹਿਣ ਲੱਗੇ ਸਾਕਤ ਤੇ ਸੂਕਰ ਭਲਾ। ਲਓ ਇੱਥੇ ਆਹ ਗੱਲ ਸਮਝਣ ਵਾਲੀ ਹੈ। ਮੁਕਾਬਲਾ ਕੀ ਦੇ ਰਹੇ? ਕਹਿਣ ਲੱਗੇ ਸਾਕਤ ਤੇ ਸੂਕਰ ਭਲਾ ਰਾਖੇ ਅੱਛਾ ਗਾਉਣ। ਹੁਣ ਸੂਰ ਨੂੰ ਸਾਕਤ ਨਾਲ ਜੋੜ ਦਿੱਤਾ। ਕਹਿਣ ਲੱਗੇ ਸਾਕਤ ਪੁਰਸ਼ ਜਿਹੜਾ ਉਹ ਹਰ ਇੱਕ ਨੂੰ ਦੁਖੀ ਕਰਦਾ ਹੈ, ਹਰ ਆਦਮੀ ਉਹਦੇ ਕੋਲੋਂ ਪਰੇਸ਼ਾਨ ਹੈ। ਪਰ ਇੱਕ ਸੂਰ ਹੈ ਜਿਹੜੇ ਪਿੰਡ ਵਿੱਚ ਨਗਰ ਵਿੱਚ ਰਹਿੰਦਾ ਹੋਵੇ, ਹੋਰ ਕੁਝ ਵੀ ਨਾ ਕਰੇ, ਕਮ ਸੇ ਕਮ ਗਲੀਆਂ ਦਾ ਗੰਦ ਜਿਹੜਾ ਹੈ ਉਹ ਖਾਂਦਾ ਹੈ, ਭਾਵੇਂ ਖਾਂਦਾ ਉਹਦੀ ਖੁਰਾਕ, ਪਰ ਗਲੀਆਂ ਦਾ ਗੰਦ ਖਾ ਜਾਂਦਾ ਹੈ। ਉਹਦੇ ਖਾ ਜਾਣ ਨਾਲ ਗਲੀਆਂ ਸਾਫ਼ ਹੋ ਜਾਂਦੀਆਂ ਨੇ। ਆਪਾਂ ਕਈ ਜਾਨਵਰ ਇਸ ਲਈ ਘਰ ਵਿੱਚ ਰੱਖਣੇ ਆ ਕਿ ਉਹ ਦੂਜੇ ਨੂੰ ਖਾ ਜਾਂਦੇ ਨੇ। ਕਈ ਲੋਕ ਪੰਜਾਬ ਵਿੱਚ, ਇੰਡੀਆ ਵਿੱਚ ਬਿੱਲੀਆਂ ਇਸ ਲਈ ਘਰ ਰੱਖਦੀਆਂ ਨੇ, ਘਰ ਵਿੱਚ ਚੂਹੇ ਬੜੇ ਨੇ, ਚੂਹੇ ਨੂੰ ਖਾਣਾ, ਇਹ ਬਿੱਲੀ ਦਾ ਆਪਣਾ ਕੰਮ ਹੈ, ਪਰ ਅਸੀਂ ਉਹਨੂੰ ਕਿਉਂ ਪਾਲ ਰਹੇ ਹਾਂ? ਕਿਉਂਕਿ ਸਾਡੇ ਲਈ ਫਾਇਦਾ ਹੈ। ਆਮ ਘਰਾਂ ਵਿੱਚ ਕਈ ਵਾਰ ਇਸ ਲਈ ਬਿੱਲੀ ਪਾਲੀ ਜਾਂਦੀ ਹੈ ਕਿ ਉਹ ਚੂਹਾ ਉਹਦੀ ਖੁਰਾਕ ਹੈ, ਅਤੇ ਜੇ ਬਿੱਲੀ ਘਰ ਵਿੱਚ ਰੱਖੀ ਹੋਏਗੀ ਜਾਂ ਤਾਂ ਚੂਹੇ ਮਰ ਜਾਣਗੇ ਜਾਂ ਨੱਸ ਜਾਣਗੇ, ਛੁਟਕਾਰਾ ਪੈ ਜਾਏਗਾ। ਹੁਣ ਦੇਖੋ, ਬਿੱਲੀ ਦਾ ਚੂਹੇ ਖਾਣਾ ਵੀ ਇੱਕ ਗੁਣ ਬਣ ਗਿਆ, ਜਿਹਦੇ ਉੱਤੇ ਆਸਾਨ ਹੋ ਗਿਆ ਉਹਨੇ ਚੰਗਾ ਸਮਝਿਆ। ਹੁਣ ਬਾਬਾ ਕਬੀਰ ਕਹਿੰਦੇ ਨੇ ਜਦੋਂ ਗਲੀਆਂ ਸਾਫ਼ ਹੋਈਆਂ, ਭਾਵੇਂ ਸੂਰ ਨੇ ਗੰਦ ਖਾ ਲਿਆ, ਗਲੀਆਂ ਸਾਫ਼ ਹੋਈਆਂ, ਅਤੇ ਕਿਸੇ ਦਿਨ ਜੇ ਉਹ ਸੂਰ ਮਰ ਗਿਆ, ਅਤੇ ਕਈ ਲੋਕ ਉਹ ਵੀ ਹੋਣਗੇ ਜਿਹੜੇ ਸੂਰ ਦੇ ਮਰਨ 'ਤੇ ਵੀ ਅਫਸੋਸ ਕਰਨਗੇ, ਚੰਗਾ ਹੁੰਦਾ ਜੇ ਅਜੇ ਜਿਉਂਦਾ ਰਹਿੰਦਾ, ਗਲੀਆਂ 'ਤੇ ਕਮ ਸੇ ਕਮ ਸਾਫ਼ ਕਰਦਾ ਸੀ। ਬਾਬਾ ਕਬੀਰ ਜੀ ਨੇ ਆਖਿਆ, ਕਹਿਣ ਲੱਗੇ ਸਾਕਤ ਤੇ ਸੂਕਰ ਬਹਲਾ ਰਾਖੇ ਅੱਛਾ ਗਾਉ, ਉਹ ਸਾਕਤ ਬੱਪਰਾ ਮਰ ਗਿਆ ਕੋਏ ਨਾ ਲੈ ਹੈ ਨਾਉ। ਕਹਿਣ ਲੱਗੇ ਕਿ ਸਾਕਤ ਪੁਰਸ਼ ਮਰ ਜਾ, ਕਿਸੇ ਨੇ ਅਫਸੋਸ ਨਹੀਂ ਕਰਨਾ ਕਰਦਾ, ਆਪਣੇ ਪਿੰਡ ਦਾ ਸੂਰ ਮਰ ਜਾਏ ਉਹਦਾ ਅਫਸੋਸ ਹੁੰਦਾ ਵੀ ਚਲੋ ਕੋਈ ਸਾਫ਼ ਤੱਕ। ਕੋਈ ਗੁਣ ਜਿਹੜਾ ਹੈ ਉਹ ਦੁਨੀਆਂ ਅੰਦਰ ਸਾਂਝ ਪੈਦਾ ਕਰਦਾ, ਕੋਈ ਅਹਿਸਾਨ, ਕੋਈ ਸੇਵਾ, ਕੋਈ ਉਹ ਕੰਮ ਜਿਹੜਾ ਦੂਜਿਆਂ ਦੇ ਕੰਮ ਆਉਂਦਾ ਹੋਵੇ, ਐਸਾ ਕੋਈ ਵੀ ਕੰਮ ਜਿਹੜਾ ਸੰਸਾਰ ਨਾਲ ਇੱਕ ਰਿਸ਼ਤਾ ਪੈਦਾ ਕਰਦਾ ਹੈ, ਅਤੇ ਰਿਸ਼ਤਾ ਕੀ ਹੁੰਦਾ ਹੈ? ਪਰਿਵਾਰ। ਇਸ ਲਈ ਕਹਿਣ ਲੱਗੇ ਜੇ ਗੁਣ ਹੀ ਆਧਾਰ ਹੈ ਮੇਰੇ ਪਰਿਵਾਰ ਬਣਾਉਣ ਦਾ, ਤਾਂ ਮੈਂ ਸਮਝਣਾ ਸੰਸਾਰ ਦਾ ਹਰ ਮਨੁੱਖ ਇੱਕ ਮੇਰੀ ਫੈਮਿਲੀ, ਮੇਰਾ ਪਰਿਵਾਰ ਬਣ ਜਾਏ। ਦੇਖਿਓ ਬ੍ਰਹਮ ਗਿਆਨੀ ਦੀ ਅਵਸਥਾ ਕੀ ਹੈ? ਉਹਨੂੰ ਹਰ ਕੋਈ ਆਪਣਾ ਦਿਸਦਾ। ਕਿਉਂ? ਕਿਉਂਕਿ ਗੁਣ ਐਸੇ ਨੇ ਘਰ, ਹਰ ਕੋਈ ਉਹਦੇ ਦੁਆਲੇ ਬੈਠਾ। ਗੁਰੂ ਕਹਿਣ ਲੱਗੇ
ਬ੍ਰਹਮ ਗਿਆਨੀ ਕੈ ਨਾਮ ਆਧਾਰ, ਬ੍ਰਹਮ ਗਿਆਨੀ ਕੈ ਨਾਮ ਪਰਿਵਾਰ।
ਨਾਮ ਹੀ ਉਹਦਾ ਪਰਿਵਾਰ ਹੈ, ਕਿਉਂਕਿ ਉਹਦੇ ਨੇੜੇ ਕੋਈ ਤਾਂ ਜੁੜ ਬਹਿੰਦਾ ਹੈ, ਫੈਮਿਲੀ, ਪਰਿਵਾਰ, ਸਾਰਾ ਸੰਸਾਰ ਉਹਦਾ ਪਰਿਵਾਰ ਬਣ ਕੇ ਬਹਿ ਗਿਆ, ਹਰ ਕੋਈ ਉਹਦੇ ਦੁਆਲੇ ਬੈਠਾ ਹੈ, ਉਹਨੂੰ ਯਾਦ ਕਰ ਰਿਹਾ। ਕਾਰਨ ਕੀ? ਕਿਉਂਕਿ ਉਹ ਸਾਰਿਆਂ ਲਈ ਕੁਝ ਗੁਣ ਕਰ ਰਿਹਾ। ਇਸ ਲਈ ਗੁਣ ਹੀ, ਨਾਮ ਹੀ ਮੇਰਾ ਪਰਿਵਾਰ ਹੈ। ਜੇ ਮੇਰੇ ਕੋਲ ਗੁਣ ਰੂਪੀ ਨਾਮ ਨਾ ਹੋਵੇ ਕੋਈ ਮੇਰੇ ਨੇੜੇ ਨਾ ਬਹਿ ਮੇਰੇ ਭੈਣ ਭਰਾ ਵੀ ਮੈਨੂੰ ਛੱਡ ਜਾਣ ਜੇ ਉਹਨਾਂ ਨੂੰ ਮੇਰਾ ਕੋਈ ਲਾਭ ਨਾ ਹੋਵੇ ਮੈਂ ਸੰਸਾਰ ਦੇ ਕੰਮ ਨਾ ਆਵਾਂ ਇਸ ਲਈ ਨਾਮ ਰੂਪੀ ਗੁਣ ਜਿਹੜਾ ਉਹ ਹੀ ਇੱਕ ਪਰਿਵਾਰ ਦਾ ਆਧਾਰ ਹੈ ਬ੍ਰਹਮ ਗਿਆਨੀ ਸਦਾ ਸਦ ਜਾਗਤ ਹੁਣ ਇਹ ਤਾਂ ਹੈ ਨਹੀਂ ਇੱਥੋਂ ਸਾਬਤ ਹੁੰਦਾ ਕਿ ਦੇਹ ਦਾ ਮਸਲਾ ਨਹੀਂ ਦੇਹਧਾਰੀ ਕੋਈ ਵੀ ਮਨੁੱਖ ਜਿਹੜਾ ਹੈ ਉਹ ਹਮੇਸ਼ਾ ਨਹੀਂ ਜਾਗ ਸਕਦਾ ਅਲਫ਼ ਸਦਾ ਸਦ ਜਾਗਤ ਹੈ ਇੱਥੋਂ ਸਾਬਤ ਹੁੰਦਾ ਕਿ ਬ੍ਰਹਮ ਗਿਆਨੀ ਕਿਸੇ ਦੇਹਧਾਰੀ ਲਈ ਨਹੀਂ ਆਖਿਆ ਗਿਆ ਸਾਡੇ ਤਾਂ ਦੇਹਧਾਰੀ ਲੋਕ ਆਪਣੇ ਨਾਮ ਨਾਲ ਸੰਤ ਸਾਧੂ ਬ੍ਰਹਮ ਗਿਆਨੀ 108 ਕਈ ਕੁਝ ਲਕ ਬੁਲਾ ਲੈਂਦੇ ਹੁਣ ਤੱਕ ਉਹ ਆਹ ਇੱਕ ਨਿਸ਼ਾਨੀ ਹੈ ਬ੍ਰਹਮ ਗਿਆਨੀ ਸਦਾ ਸਦ ਜਾਗਤ ਹੁਣ ਦੇਹ ਤੇ ਸਦਾ ਜਾਗ ਹੀ ਨਹੀਂ ਸਕਦੇ ਦੇ 2 ਦਿਨ 4 ਦਿਨ 6 ਦਿਨ ਜਾਗੇ ਹੀ ਆਖਰ ਨਿਡਾਲ ਹੋ ਜਾਏਗੀ ਇਹਨੂੰ ਰੈਸਟ ਦੀ ਲੋੜ ਹੈ ਇਹਨੂੰ ਨੀਂਦ ਦੀ ਲੋੜ ਹੈ ਡਾਕਟਰ ਵੀ ਦੇਖਣਗੇ ਭਾਵੇਂ ਇਹਨੂੰ ਇੰਜੈਕਸ਼ਨ ਲਾ ਕੇ ਸਵਾਓ ਭਾਵੇਂ ਇਹਨੂੰ ਗੋਲੀ ਦੇ ਕੇ ਸਵਾਓ ਇਹਦਾ ਸੌਣਾ ਜ਼ਰੂਰੀ ਹੈ ਕਿਉਂਕਿ ਦੇਹ ਇਹਦੀ ਤੰਦਰੁਸਤ ਨਹੀਂ ਰਹਿ ਸਕਦੀ ਜੇ ਸੌਵੇਂ ਨਾ ਹਮੇਸ਼ਾ ਨਹੀਂ ਜਾਗਦੀ ਪਰ ਇੱਕ ਖਿਆਲ ਕਰਿਓ ਆਤਮਾ ਜਿਹੜੀ ਹੈ ਉਹ ਇੱਕ ਪਲ ਲਈ ਸੌਂ ਜਾਏ ਤੇ ਨੁਕਸਾਨ ਹੋ ਜਾਂਦਾ ਮਨ ਜਿਹੜਾ ਹੈ ਉਹ ਇੱਕ ਪਲ ਲਈ ਸੌਂ ਜਾਏ ਤਾਂ ਬਰਬਾਦ ਹੋ ਜਾਂਦਾ ਗੁਰੂ ਨੇ ਇਸੇ ਲਈ ਬਾਣੀ ਅੰਦਰ ਇੱਕ ਖਿਆਲ ਦਿੱਤਾ ਮੈਂ ਇੱਕ ਵਾਰ ਕੀਤੀ ਸੀ ਦਿਨ ਜਿਹੜਾ ਚਾਨਣ ਜਿਹੜਾ ਹੈ ਜਾਗਣ ਲਈ ਹੈ ਅੰਧੇਰਾ ਜਿਹੜਾ ਹੈ ਸੌਣ ਲਈ ਹੈ ਜਿੱਥੇ ਰਾਤ ਦਾ ਲਫ਼ਜ਼ ਆਵੇ ਸਮਝੋ ਸੌਣ ਲਈ ਆਉਂਦਾ ਜਿੱਥੇ ਦਿਨ ਦਾ ਚਾਨਣ ਦਾ ਲਫ਼ਜ਼ ਆਵੇ ਉੱਥੇ ਜਾਗਣ ਲਈ ਆਉਂਦਾ ਤੇ ਗੁਰੂ ਨੇ ਕਹਿ ਦਿੱਤਾ ਕਹਿਣ ਲੱਗੇ ਦਿਨ ਰਾਤ ਚਾਨਣ ਹੁਣ ਦਿਨੇ ਤਾਂ ਚਾਨਣ ਹੋਇਆ ਰਾਤ ਨੂੰ ਚਾਨਣ ਕਿਵੇਂ ਹੋਇਆ ਜੇ ਰਾਤ ਨੂੰ ਵੀ ਚਾਨਣ ਹੈ ਤੇ ਫਿਰ ਦਿਨ ਤੇ ਰਾਤ ਦਾ ਫਰਕ ਕੀ ਹੋਇਆ ਕਹਿਣ ਲੱਗੇ ਦਿਨ ਰਾਤ ਚਾਨਣ ਕਿਉਂਕਿ ਦਿਨ ਰਾਤ ਚਾਨਣ ਹੈ ਤੇ ਚਾਨਣ ਜਿਹੜਾ ਇਹ ਚਾਓ ਦਾ ਪ੍ਰਤੀਕ ਹੈ ਚਾਓ ਉਪਜੇ ਚਾਨਣ ਚਾਓ ਦਾ ਪ੍ਰਤੀਕ ਹੈ ਜਿੰਨੀਆਂ ਖੁਸ਼ੀਆਂ ਨੇ ਜਿੰਨੇ ਆਨੰਦ ਕਾਰਜ ਨੇ ਵਿਵਾਹ ਨੇ ਪਾਰਟੀਆਂ ਨੇ ਉਦੋਂ ਲੋਕ ਚਾਨਣ ਕਰਦੇ ਨੇ ਦੀਪਮਾਲਾ ਕਰਦੇ ਨੇ ਬਨੇਰਿਆਂ ਤੇ ਲਾਈਟਾਂ ਲਗਾਉਂਦੇ ਨੇ ਉਹ ਖੁਸ਼ੀ ਦੇ ਦਿਹਾੜੇ ਦਾ ਪ੍ਰਤੀਕ ਹੁੰਦਾ ਕਿਉਂਕਿ ਚਾਓ ਜਿਹੜਾ ਹੈ ਉਹ ਚਾਨਣ ਨਾਲ ਸੰਬੰਧ ਰੱਖਦਾ ਜੇ ਕਿਸੇ ਦੇ ਘਰ ਵਿਆਹ ਹੋਵੇ ਤੇ ਘਰ ਵਿੱਚ ਦੀਵਾ ਵੀ ਨਾ ਜਗੇ ਉਹਨੂੰ ਕਿਵੇਂ ਆਖੋਗੇ ਕਿ ਇਹ ਚਾਓ ਹੈ ਜਿਸ ਘਰ ਵਿੱਚ ਖੁਸ਼ੀ ਹੋਵੇਗੀ ਚਾਓ ਹੋਵੇਗਾ ਉਹਦੇ ਅੰਦਰ ਵੀ ਲਾਈਟਾਂ ਜ਼ਿਆਦਾ ਜਗਣਗੀਆਂ ਬਾਹਰ ਵੀ ਲਾਈਟਾਂ ਜ਼ਿਆਦਾ ਜਗਣਗੀਆਂ ਤੇ ਜਿਸ ਘਰ ਅਫਸੋਸ ਹੋਵੇਗਾ ਸੋਗ ਹੋਵੇਗਾ ਉੱਥੇ ਕੋਈ ਲਾਈਟ ਨਹੀਂ ਜਗਾਉਂਦਾ ਕੋਈ ਨਹੀਂ ਸ਼ਾਮਾਂ ਨੂੰ ਦੀਪਮਾਲਾ ਕਰਦਾ ਗੁਰੂ ਕਹਿਣ ਲੱਗੇ ਜਿਸ ਦਿਨ ਤੇਰੇ ਅੰਦਰ ਗਿਆਨ ਦਾ ਚਾਨਣ ਹੋ ਜਾਏਗਾ ਉਹ ਚਾਨਣ ਐਸ ਚਾਨਣ ਵਰਗਾ ਨਹੀਂ ਜਿਹੜਾ ਦੇਹ ਨੂੰ ਸੌਣ ਨਾ ਦੇਵੇ ਉਹ ਹੈ ਚਾਨਣ ਗਿਆਨ ਦਾ ਜਿਹੜਾ ਮਨ ਨੂੰ ਇੱਕ ਪਲ ਨਹੀਂ ਸੌਣ ਦਿੰਦਾ ਤੇ ਉਹ ਦਿਨ ਰਾਤ ਹੀ ਹੁੰਦਾ ਨਾ ਉਹਦੇ ਲਈ ਕਦੀ ਰਾਤ ਪੈਂਦੀ ਹੈ ਨਾ ਕਦੀ ਉਸਨੂੰ ਇੰਤਜ਼ਾਰ ਕਰਨੀ ਪੈਂਦੀ ਕਦੋਂ ਦਿਨ ਚੜ੍ਹੇ ਤੇ ਮੈਂ ਜਾਗਾਂ ਜਦੋਂ ਅਸੀਂ ਰਾਤ ਦੇ ਟਾਈਮ ਤੇ ਦੇਹ ਕਰਕੇ ਸੌਂਦੇ ਹਾਂ ਉਦੋਂ ਜੇ ਜਾਗ ਆ ਵੀ ਜਾਏ ਫਿਰ ਘੜੀ ਵੇਖਣੇ ਆ ਫਿਰ ਬਾਹਰ ਦੇਖਣੇ ਆ ਅਜੇ ਦਿਨ ਚੜ੍ਹਿਆ ਕਿ ਨਹੀਂ ਚੜ੍ਹਿਆ ਚਲੋ ਹੋਰ ਘੰਟਾ ਸੌਂ ਲਓ ਦਾ ਕਾਰਨ ਕੀ ਕਿਉਂਕਿ ਦਿਨ ਦਾ ਚਾਨਣ ਹੀ ਇਹਦੀ ਜਾਗਰਤੀ ਦਾ ਪ੍ਰਤੀਕ ਹੈ ਪਰ ਦੇਹ ਕਰਕੇ ਗੁਰੂ ਕਹਿਣ ਲੱਗੇ ਬ੍ਰਹਮ ਗਿਆਨੀ ਜਿਹੜਾ ਉਹ ਦੇਹ ਨਹੀਂ ਇਸ ਲਈ ਉਹ ਦਿਨ ਰਾਤ ਹੀ ਜਾਗਦਾ ਉਹਦੇ ਅੰਦਰ ਇੱਕ ਚਾਓ ਹੈ ਬ੍ਰਹਮ ਗਿਆਨੀ ਸਦਾ ਸਦ ਜਾਗਤ ਉਹ ਹੈ ਮਨ ਦੇ ਅੰਦਰ ਪੈਦਾ ਹੋਏ ਹੋਏ ਗਿਆਨ ਦੀ ਰੋਸ਼ਨੀ ਜਾਗਰਤੀ ਇਸੇ ਲਈ ਗੁਰੂ ਨੇ ਬਾਣੀ ਵਿੱਚ ਆਖ ਦਿੱਤਾ ਕਹਿਣ ਲੱਗੇ ਇਹੋ ਜਿਹਾ ਚਾਨਣ ਤੇ ਇਹੋ ਜਿਹੀ ਜਾਗਰਤੀ ਹਰ ਕਿਸੇ ਵਿੱਚ ਨਹੀਂ ਇੱਕੋ ਸਤਿਗੁਰ ਜਾਗਤਾ ਹੋਰ ਜਗ ਸੂਤਾ ਮੋਹ ਪਿਆਸ ਇੱਕੋ ਸਤਿਗੁਰੂ ਹੀ ਐਸਾ ਹੈ ਜਿਹੜਾ ਦਿਨ ਰਾਤ ਜਾਗਦਾ ਹੈ ਕਦੀ ਸੌਂਦਾ ਨਹੀਂ ਤੇ ਫਿਰ ਕਹਿਣ ਲੱਗੇ ਸੋ ਜਾਗੇ ਜਗਾਵੇ ਸੋਈ ਜਿਹੜਾ ਆਪ ਜਾਗਦਾ ਹੈ ਉਹੀ ਦੂਜੇ ਨੂੰ ਜਗਾ ਸਕਦਾ ਹੈ ਜਿਹੜਾ ਆਪ ਸੁੱਤਾ ਪਿਆ ਦੂਜੇ ਨੂੰ ਕਿਵੇਂ ਜਗਾਏਗਾ ਇਸ ਲਈ ਕਹਿਣ ਲੱਗੇ ਜੇ ਅੰਦਰ ਦੇ ਗਿਆਨ ਦੀ ਜਾਗਰਤੀ ਦੀ ਲੋੜ ਹੈ ਤਾਂ ਉਹ ਗੁਰੂ ਕੋਲ ਆ ਕੇ ਮਿਲੇਗੀ ਸਤਿਗੁਰੂ ਕਹਿਣ ਲੱਗੇ ਬ੍ਰਹਮ ਗਿਆਨੀ ਸਦਾ ਸਦ ਜਾਗਤ। ਤੇ ਨਤੀਜਾ ਬ੍ਰਹਮ ਗਿਆਨੀ ਅਹੰ ਬੁੱਧ ਤਿਆਗਤ। ਤੂੰ ਜਾਗਦਾ ਜਿਵੇਂ ਸਰੀਰ ਕਰਕੇ ਮਨੁੱਖ ਜਾਗਦਾ ਸੰਸਾਰਿਕ ਪਦਾਰਥਾਂ ਦੀ ਰਾਖੀ ਲਈ। ਆਪਾਂ ਕਈ ਵਾਰ ਪਹਿਰੇਦਾਰ ਰੱਖਦੇ ਹਾਂ, ਕੋਸ਼ਿਸ਼ ਕਰੀਦੀ ਹੈ ਆਪ ਜਾਗੀਏ ਜੇ ਘਰ ਵਿੱਚ ਬਹੁਤ ਸਾਰਾ ਕੀਮਤੀ ਸਮਾਨ ਪਿਆ ਹੋਵੇ, ਪਰ ਜੇ ਆਪ ਨਾ ਜਾਗ ਸਕੀਏ ਤਾਂ ਮਸਲਾ ਹੁੰਦਾ ਕੋਈ ਪਹਿਰੇਦਾਰ ਰੱਖ ਲਈਏ, ਉਹ ਸਾਰੀ ਰਾਤ ਜਾਗੇ ਕਿਉਂਕਿ ਘਰ ਵਿੱਚ ਸਮਾਨ ਹੈ, ਕੀਮਤੀ ਸਮਾਨ ਹੈ। ਗੁਰੂ ਕਹਿੰਦੇ ਨੇ ਜਿਸ ਦੇ ਜੀਵਨ ਵਿੱਚ ਕੀਮਤੀ ਸਮਾਨ ਗੁਣਾਂ ਦਾ ਹੈ, ਜਿਹਦੇ ਜੀਵਨ ਵਿੱਚ ਪ੍ਰਭੂ ਦੇ ਗੁਰੂ ਦੇ ਉਪਦੇਸ਼ ਦਾ ਜੀਵਨ ਕੀਮਤੀ ਸਮਾਨ ਹੈ, ਉਹ ਕਹਿੰਦਾ ਮੈਨੂੰ ਕਿਤੇ ਅਗਿਆਨਤਾ ਦੀ ਨੀਂਦ ਨਾ ਆ ਜਾਏ, ਇਹਨੂੰ ਵੀ ਚੋਰ ਲੁੱਟ ਕੇ ਲਿਜਾ ਸਕਦੇ ਨੇ। ਇਸ ਦੇਹੀ ਅੰਦਰ ਪੰਚ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅੰਮ੍ਰਿਤ ਲੁੱਟੈ ਮਨਮੁਖ ਨਹੀਂ ਬੂਝੇ। ਇਸ ਲਈ ਬ੍ਰਹਮ ਗਿਆਨੀ ਹਮੇਸ਼ਾ ਜਾਗਦਾ, ਸੌਂਦਾ ਨਹੀਂ, ਬਲਕਿ ਨਿਰਾ ਆਪ ਨਹੀਂ ਜਾਗਦਾ, ਆਪਣੇ ਗੁਰੂ ਨੂੰ ਵੀ ਪਹਿਰੇਦਾਰ ਬਣਾ ਲੈਂਦਾ ਰਖਵਾਲੀ ਲਈ ਕਿ ਹੇ ਮੇਰੇ ਸਤਿਗੁਰੂ ਦੇਖੀ ਮੇਰੇ ਜੀਵਨ ਦੇ ਅੰਦਰੋਂ ਮੇਰੇ ਜੀਵਨ ਦੀ ਰਾਸ ਲੁੱਟੀ ਨਾ ਜਾਏ। ਤੇ ਉਹ ਲੁੱਟਣ ਵਾਲੇ ਕੌਣ ਨੇ? ਉਹਨੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ। ਇਸੇ ਲਈ ਅਹਿੰ ਬੁੱਧ ਨੂੰ ਉਹ ਤਿਆਗਦਾ, ਬਾਹਰ ਕੱਢਦਾ, ਉਹਨੂੰ ਖਤਰਾ ਹੈ ਕਿ ਜੇ ਅਹਿੰ ਬੁੱਧ ਅੰਦਰ ਰਹਿ ਗਈ ਤਾਂ ਮੇਰੇ ਗੁਣਾਂ ਨੂੰ ਨਾਸ਼ ਕਰ ਦੇਵੇਗੀ। ਅਹਿੰ ਬੁੱਧ ਦਾ ਮਤਲਬ ਅਹੰਕਾਰ ਭਰੀ ਬੁੱਧੀ। ਪਿਛਲੇ ਦਿਨਾਂ ਵਿੱਚ ਅਰਜ਼ ਕੀਤੀ ਸੀ ਕਿ ਕੇਵਲ ਇੱਕ ਖਿਆਲ ਕਰਿਓ, ਇੱਕ ਹੰਕਾਰ ਹੈ ਜਿਹੜਾ ਹਰ ਇੱਕ ਚੀਜ਼ ਨਾਲ ਸੰਬੰਧਿਤ ਹੈ, ਬਾਕੀ ਜਿਹੜੇ ਚਾਰ ਅਵਗੁਣ ਨੇ ਕਾਮ ਕ੍ਰੋਧ ਲੋਭ ਮੋਹ ਇਹਦੇ ਵੱਖ ਵੱਖ ਹਿੱਸੇ ਨੇ। ਕਾਮ ਕ੍ਰੋਧ ਜਿਹੜਾ ਉਹ ਕੇਵਲ ਕਾਇਆਂ ਨੂੰ ਗੱਲਦਾ, ਕਾਮ ਕ੍ਰੋਧ ਕਾਇਆਂ ਕੋ ਗੱਲੇ, ਕਾਮੀ ਮਨੁੱਖ ਤੇ ਕ੍ਰੋਧੀ ਮੁੱਖ ਮਨੁੱਖ ਜਿਹੜਾ ਹੈ ਉਹਦੀ ਕਾਇਆ ਕਮਜ਼ੋਰ ਹੋਏਗੀ, ਅੰਦਰੋਂ ਅੰਦਰ ਜਲਦਾ ਰਹੇਗਾ। ਲੋਭ ਤੇ ਮੋਹ ਜਿਹੜੇ ਇਹ ਆਤਮਾ ਮਨ ਦੇ ਅੰਦਰ ਪ੍ਰਭਾਵ ਛੱਡਦੇ ਨੇ, ਕਿਉਂਕਿ ਲੋਭ ਨਾਲ ਵੀ ਤੇ ਮੋਹ ਨਾਲ ਵੀ ਮਨੁੱਖ ਦਾ ਮਨ ਰੋਗੀ ਹੁੰਦਾ। ਤੇ ਇੱਕ ਹੰਕਾਰ ਹੈ ਜਿਹੜਾ ਹਰ ਇੱਕ ਚੀਜ਼ 'ਤੇ ਅਸਰ ਕਰਦਾ, ਇਸ ਲਈ ਹੰਕਾਰ ਸਭ ਤੋਂ ਵੱਡਾ ਰੋਗ ਲਫ਼ਜ਼ ਆਏ ਸਨ, ਹਉਮੈ ਦੀਰਘ ਰੋਗ ਹੈ। ਅਤੇ ਗੁਰੂ ਨੇ ਇਸੇ ਲਈ ਖਿਆਲ ਦੇ ਦਿੱਤਾ, ਕਹਿਣ ਲੱਗੇ ਸਭ ਤੋਂ ਵੱਡਾ ਚੋਰ ਜਿਹੜਾ ਹੈ ਬ੍ਰਹਮ ਗਿਆਨੀ ਜਾਗ ਕੇ ਸੋਚਦਾ ਹੈ ਵੀ ਇਹ ਜਿਹੜਾ ਸਭ ਤੋਂ ਵੱਡਾ ਚੋਰ ਅੰਦਰ ਬੈਠਾ ਨਾ ਇਹਨੂੰ ਕੱਢੋ। ਬ੍ਰਹਮ ਗਿਆਨੀ ਅਹੰ ਬੁੱਧ ਹੰਕਾਰ ਭਰੀ ਬੁੱਧੀ ਨੂੰ ਤਿਆਗਦਾ। ਬ੍ਰਹਮ ਗਿਆਨੀ ਅਹੰ ਬੁੱਧ ਤਿਆਗਤ। ਤੇ ਨਤੀਜਾ ਕੀ ਨਿਕਲਦਾ? ਬ੍ਰਹਮ ਗਿਆਨੀ ਕੈ ਮਨ ਪਰਮਾਨੰਦ। ਹੁਣ ਦੋ ਲਫ਼ਜ਼ ਵੱਖਰੇ ਵੱਖਰੇ ਦੋ ਕਾਫੀਆਂ ਵਿੱਚ ਜੋੜ ਦਿੱਤੇ ਨੇ, ਇੱਕ ਪਾਸੇ ਪਰਮਾਨੰਦ, ਇੱਕ ਪਾਸੇ ਆਨੰਦ। ਇਹਦਾ ਮਤਲਬ ਆਨੰਦ ਤੇ ਪਰਮਾਨੰਦ ਵਿੱਚ ਥੋੜ੍ਹਾ ਜਿਹਾ ਫਰਕ ਹੈ ਨਾ, ਤਾਂ ਹੀ ਕਾਫੀਆਂ 'ਚ ਵੱਖ ਵੱਖ ਕੀਤਾ ਨੇ। ਪਰਮਾਨੰਦ ਦਾ ਮਤਲਬ ਹੁੰਦਾ ਸਾਰੇ ਆਨੰਦਾਂ ਦਾ ਖਜ਼ਾਨਾ, ਵੱਡਾ ਖਜ਼ਾਨਾ। ਪਰਮ ਦਾ ਮਤਲਬ ਹੁੰਦਾ ਵੱਡਾ, ਸ਼ਕਤੀਸ਼ਾਲੀ, ਸਭ ਤੋਂ ਮਹਾਨ, ਆਪਾਂ ਪਰਮ ਪਵਿੱਤਰ ਲਫ਼ਜ਼ ਕਹਿੰਦੇ ਹਾਂ। ਤਾਂ ਗੁਰੂ ਕਹਿੰਦੇ ਨੇ ਜਿਹੜਾ ਅਕਾਲ ਪੁਰਖ ਹੈ ਉਹ ਪਰਮਾਨੰਦ ਹੈ, ਸਾਰੇ ਗੁਣਾਂ ਦਾ ਖਜ਼ਾਨਾ, ਉਹ ਕਿਉਂਕਿ ਬ੍ਰਹਮ ਗਿਆਨੀ ਦੇ ਅੰਦਰ ਵੱਸਦਾ ਗੁਣ ਰੂਪ ਹੋ ਕੇ। ਇਸ ਲਈ ਬ੍ਰਹਮ ਗਿਆਨੀ ਦੇ ਜੀਵਨ ਦਾ ਘਰ ਜਿਹੜਾ ਹੈ ਉਹਦੇ ਘਰ ਵਿੱਚ ਆਨੰਦ ਰਹਿੰਦਾ। ਬ੍ਰਹਮ ਗਿਆਨੀ ਕੈ ਮਨ ਪਰਮਾਨੰਦ। ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ। ਭਲਾ ਕੋਈ ਮਨੁੱਖ ਐਸਾ ਹੈ ਜਿਹਦੇ ਘਰ ਵਿੱਚ ਹਮੇਸ਼ਾ ਹਮੇਸ਼ਾ ਹੀ ਆਨੰਦ ਰਹੇ? ਇਹਦਾ ਰਾਜ਼ ਅਗਲੀ ਤੁਕ ਵਿੱਚ ਹੈ। ਕਹਿਣ ਲੱਗੇ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ, ਆ ਲਫ਼ਜ਼ ਸਮਝਦਾ ਹੈ, ਕਿਉਂਕਿ ਆਨੰਦ ਦਾ ਰਾਜ਼ ਹੈ ਸਹਿਜ, ਸੁਖ ਨਹੀਂ। ਅਸੀਂ ਸੁੱਖ ਨੂੰ ਅਤੇ ਆਨੰਦ ਨੂੰ ਇੱਕ ਨਾਮ ਦਿੰਦੇ ਹਾਂ ਵੀ ਜਿਹਦੇ ਘਰ 'ਚ ਸਾਰੇ ਸੁੱਖ ਨੇ ਉਹ ਬੜਾ ਆਨੰਦ ਹੈ, ਲੇਕਿਨ ਇੱਥੇ ਲਫ਼ਜ਼ ਇਕੱਲਾ ਸੁੱਖ ਨਹੀਂ ਵਰਤਿਆ ਨੇ, ਸੁਖ ਦੇ ਨਾਲ ਇੱਕ ਸਹਿਜ ਲਫ਼ਜ਼ ਵਰਤਿਆ ਨੇ।
ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ,
ਸੁਖ ਨਹੀਂ ਸਹਿਜ ਸੁਖ। ਇੱਕ ਸੁਖ ਉਹ ਹੁੰਦਾ ਜਿਹਦੇ ਲਈ ਮਨੁੱਖ ਕਲਪਨਾ ਕਰਦਾ, ਉਪਰਾਲੇ ਕਰਦਾ, ਢੂੰਘਦਾ, ਦਿਨ ਰਾਤ ਮੁਸ਼ਕਤ ਕਰਦਾ ਕਿ ਮੇਰੇ ਘਰ ਸੁਖ ਆ ਜਾਏ, ਉਹਨੂੰ ਸਹਿਜ ਸੁਖ ਨਹੀਂ ਆਖਦੇ, ਕਿਉਂਕਿ ਉਹ ਸਹਿਜ ਨਹੀਂ ਨਾ ਆਇਆ, ਉਹਦੇ ਲਈ ਕੁਛ ਕਰਨਾ ਪਿਆ। ਅਤੇ ਕਈ ਵਾਰ ਤਾਂ ਐਸਾ ਵੀ ਹੁੰਦਾ, ਗੁਰੂ ਨੇ ਬਾਣੀ ਵਿੱਚ ਵੀ ਆਖ ਦਿੱਤਾ, ਐਸੇ ਸੁੱਖ ਨੂੰ ਪ੍ਰਾਪਤ ਕਰਨ ਲਈ ਮਨੁੱਖ ਦੁਖੀ ਹੁੰਦਾ। ਇੱਕ ਸੁੱਖ ਨੂੰ ਪੈਦਾ ਕਰਨ ਲਈ ਮਨੁੱਖ ਦੁਖੀ ਹੁੰਦਾ, ਆ ਜਿੰਨੇ ਓਵਰ ਟਾਈਮ ਲਗਾਉਂਦਾ ਕੋਈ ਖੁਸ਼ੀ ਨਾਲ ਥੋੜ੍ਹਾ ਲਗਾਉਂਦਾ, ਸਾਰੀਆਂ ਸਾਰੀਆਂ ਰਾਤਾਂ ਜਾਗਦਾ, ਕਈ ਵਾਰ ਔਕੜਾਂ ਵਿੱਚ ਆਇਆ ਹੋਇਆ, ਮਨ ਵਿੱਚ ਇੱਕ ਖਿਆਲ ਹੈ ਕਿ ਮੈਂ ਕਾਰ ਲੈਣੀ, ਕਾਰ ਲਈ ਪੈਸਾ ਚਾਹੀਦਾ, ਹੁਣ ਪੈਸੇ ਲਈ ਓਵਰ ਟਾਈਮ ਚਾਹੀਦਾ, ਉਹ ਦੋ ਚਾਰ ਦਿਨ, ਦਸ ਦਿਨ, ਮਹੀਨਾ, ਦੋ ਮਹੀਨੇ ਇਸ ਖਿਆਲੋਂ ਓਵਰ ਟਾਈਮ ਲਗਾਈ ਜਾਂਦਾ, ਰਾਤਾਂ ਜਾਗੀ ਜਾਂਦਾ ਵੀ ਮੈਂ ਕਾਰ ਖਰੀਦਣੀ ਹੈ ਕਿਉਂਕਿ ਇਹ ਮੇਰਾ ਸੁੱਖ ਹੈ, ਪਰ ਉਹ ਜਾਗਦਾ ਜਾਗਦਾ ਓਵਰ ਟਾਈਮ ਲਗਾਉਂਦਾ ਲਗਾਉਂਦਾ ਬਿਮਾਰ ਹੋ ਜਾਂਦਾ ਹੈ। ਪਾਲਦਾ ਤੇ ਸੁੱਖ ਸੀ, ਸੁੱਖ ਨੇ ਦੁੱਖ ਪੈਦਾ ਕਰ ਦਿੱਤਾ, ਔਰ ਇਹ ਗੱਲ ਗੁਰੂ ਨੇ ਬਾਣੀ ਵਿੱਚ ਵੀ ਆਖੀ, ਕਹਿਣ ਲੱਗੇ
ਸੁਖ ਕੇ ਹੇਤ ਬਹੁਤ ਦੁੱਖ ਪਾਵਤ, ਸੁਖ ਕੇ ਹੇਤ ਬਹੁਤ ਦੁੱਖ ਪਾਵਤ,
ਸੁੱਖਾਂ ਲਈ ਦੁਖੀ ਪਿਆ ਹੁੰਦਾ, ਕਿਹੜੀ ਅਜੀਬ ਗੱਲ ਹੈ। ਬਲਕਿ ਗੁਰੂ ਨੇ ਆਖਿਆ ਮੈਨੂੰ ਅਜਿਹਾ ਸੁੱਖ ਚਾਹੀਦਾ ਹੀ ਨਹੀਂ ਜਿਸ ਸੁੱਖ ਨੂੰ ਮੰਗਦਿਆਂ ਮੰਗਦਿਆਂ ਭਾਲਦਿਆਂ ਭਾਲਦਿਆਂ ਦੁਖੀ ਹੋ ਜਾਵਾਂ। ਕਹਿਣ ਲੱਗੇ
ਸੁਖ ਮੰਗਤ ਦੁੱਖ ਆਗੇ ਆਵੇ, ਸੁਖ ਮੰਗਤ ਦੁੱਖ ਆਗੇ ਆਵੇ, ਸੋ ਸੁਖ ਹਮੋ ਨਾ ਮੰਗਿਆ ਭਾਵੇ।
ਕਹਿਣ ਲੱਗੇ ਮੈਨੂੰ ਉਹ ਮੰਗਣਾ ਹੀ ਨਹੀਂ ਚਾਹੁੰਦਾ ਮੈਂ ਉਹ ਸੁੱਖ, ਜਿਸ ਸੁੱਖ ਨੂੰ ਭਾਲਦਿਆਂ ਪ੍ਰਾਪਤ ਕਰਦਿਆਂ ਦੁਖੀ ਹੋ ਜਾਵਾਂ। ਆ ਸੰਸਾਰ ਅੰਦਰ ਰਾਤਾਂ ਦੀ ਬੇਚੈਨੀ, ਦਿਨ ਦੀ ਦੌੜ ਭੱਜ, ਕੋਈ ਸੁੱਖ ਥੋੜ੍ਹਾ ਹੈ। ਔਰ ਕਿਹੜੀ ਅਜੀਬ ਗੱਲ ਹੈ, ਗੁਰੂ ਨੇ ਬਾਣੀ ਵਿੱਚ ਵੀ ਇੱਕ ਥਾਵੇਂ ਆਖਿਆ, ਕਹਿਣ ਲੱਗੇ ਕਿਹੜੀ ਅਜੀਬ ਘਟਨਾ ਕਿ ਮਨੁੱਖ ਸਾਰੀ ਜ਼ਿੰਦਗੀ ਇਹ ਸੋਚਦਾ ਰਹਿੰਦਾ ਆਹ ਸੁੱਖ ਪੈਦਾ ਕਰ ਲਵਾਂ, ਉਹ ਸੁੱਖ ਪੈਦਾ ਕਰ ਲਵਾਂ, ਚਲੋ ਫਿਰ ਬੁਢੇਪੇ ਵਿੱਚ ਸੁਖੀ ਰਹਾਂਗਾ। ਉਸ ਬੁਢੇਪੇ ਦੀ ਇੰਤਜ਼ਾਰ ਕਰਦਾ ਰਹਿੰਦਾ, ਉਹਦੇ ਲਈ ਸੁੱਖ ਇਕੱਤਰ ਕਰਦਾ ਰਹਿੰਦਾ, ਇਹ ਨਹੀਂ ਸੋਚਦਾ ਪਤਾ ਨਹੀਂ ਬੁਢੇਪਾ ਆਉਣਾ ਕਿ ਨਹੀਂ ਆਉਣਾ। ਗੁਰੂ ਨੇ ਖਿਆਲ ਦੇ ਦਿੱਤਾ, ਕਹਿਣ ਲੱਗੇ ਉਹਨੂੰ ਸੁੱਖ ਨਹੀਂ ਕਹਿੰਦੇ, ਉਹਨੂੰ ਆਨੰਦ ਨਹੀਂ ਕਹਿੰਦੇ। ਬ੍ਰਹਮ ਗਿਆਨੀ ਸੁੱਖ ਸਹਿਜ ਨਿਵਾਸ, ਬ੍ਰਹਮ ਗਿਆਨੀ ਦਾ ਸੁੱਖ ਜਿਹੜਾ ਉਹ ਸਹਿਜ ਵਿੱਚ ਹੈ, ਉਪਰਾਲੇ ਵਿੱਚ ਨਹੀਂ, ਦੌੜ ਭੱਜ ਵਿੱਚ ਨਹੀਂ, ਚਿੰਤਾ ਵਿੱਚ ਨਹੀਂ, ਟੈਨਸ਼ਨ ਵਿੱਚ ਨਹੀਂ, ਹਰ ਵਕਤ ਫਿਕਰ ਕਰਨ ਵਿੱਚ ਨਹੀਂ ਕਿ ਆਹ ਮਿਲ ਜਾਏ ਕਦੋਂ ਮਿਲੇਗਾ, ਉਹਦੇ ਸਹਿਜ ਵਿੱਚ ਹੈ ਕਿ ਮੇਰਾ ਮਾਲਕ ਨੇ ਮੈਨੂੰ ਜੀਵਨ ਦਿੱਤਾ, ਮੇਰੇ ਮਨ ਦੀ ਇਹ ਇੱਛਾ, ਜੇ ਇਹ ਇੱਛਾ ਮੇਰੇ ਪ੍ਰਭੂ ਨੂੰ ਚੰਗੀ ਲੱਗਦੀ ਹੈ, ਇਹਦੇ ਵਿੱਚ ਮੇਰਾ ਸੁੱਖ ਹੈ, ਤਾਂ ਮੈਨੂੰ ਜ਼ਰੂਰ ਦੇਵੇਗਾ। ਉਹ ਧੀਰਜ ਨਾਲ, ਠਰੰਮੇ ਨਾਲ, ਸਹਿਨਸ਼ੀਲਤਾ ਨਾਲ ਉਡੀਕ ਕਰਦਾ, ਪਰ ਜਿਹੜਾ ਮਨੁੱਖ ਉਡੀਕ ਨਹੀਂ ਕਰ ਸਕਦਾ ਉਹ ਗਲਤ ਕੰਮ ਕਰਦਾ। ਮੈਂ ਇੱਕ ਵਾਰ ਕੀਤੀ ਸੀ, ਕਾਰ ਹੀ ਅੰਦਰ ਹੀ ਚੋਰ ਪੈਦਾ ਹੁੰਦੇ ਨੇ, ਉਹ ਸੋਚਦੇ ਨੇ ਪਤਾ ਨਹੀਂ ਕਿੰਨੀ ਦੇਰ ਲੱਗੇਗੀ, ਕਾਰ ਖਰੀਦਦਿਆਂ ਪੈਸਾ ਜੋੜਦਿਆਂ, ਮਕਾਨ ਖਰੀਦਣ ਵਾਸਤੇ ਪੈਸਾ ਜੋੜਦਿਆਂ, ਜੇ ਕਿਸੇ ਦਾ ਰਾਤ ਨੂੰ ਘਰ ਭੰਨ ਲਈਏ, ਚੋਰੀ ਕਰ ਲਈਏ, ਰਾਤੋ ਰਾਤ ਦਿਨ ਨੂੰ ਜੋ ਮਰਜ਼ੀ ਪੈ ਕਰਾਂਗੇ, ਜਿੰਨੇ ਵੀ ਗੁਨਾਹ ਨੇ ਉਹ ਉਸ ਕਾਹਲੀ ਵਿੱਚੋਂ ਪੈਦਾ ਹੁੰਦੇ ਨੇ ਕਿ ਮਨੁੱਖ ਛੇਤੀ ਅਮੀਰ ਹੋਣਾ ਚਾਹੁੰਦਾ, ਛੇਤੀ ਸੁਖੀ ਹੋਣਾ ਚਾਹੁੰਦਾ। ਅਤੇ ਗੁਰੂ ਕਹਿੰਦੇ ਨਹੀਂ, ਉਹ ਸੁੱਖ ਨਹੀਂ ਹੁੰਦਾ। ਬ੍ਰਹਮ ਗਿਆਨੀ ਸੁੱਖ ਸਹਿਜ ਨਿਵਾਸ, ਬ੍ਰਹਮ ਗਿਆਨੀ ਦੀ ਅਵਸਥਾ ਸੁੱਖ ਉਹ ਵੀ ਚਾਹੁੰਦਾ, ਪਰ ਉਹ ਸਹਿਜ ਸੁੱਖ, ਹੇ ਮੇਰੇ ਮਾਲਕ ਜੇ ਸੁੱਖ ਦੇ ਤਾਂ ਤੁਝੇ ਆਰਾਧੀ, ਦੁੱਖ ਵੀ ਤੁਝੇ ਦਿਹਾਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੁੱਖ ਮਨਾਈ, ਮੈਂ ਉੱਥੇ ਵੀ ਸੁਖੀ ਹੋਵਾਂਗਾ। ਉਹ ਹੈ ਸਹਿਜ ਸੁੱਖ, ਜਿਹਨੂੰ ਸੰਤੋਖ ਵਿੱਚੋਂ ਪੈਦਾ ਹੋਇਆ ਹੋਇਆ ਸੁੱਖ ਆਖਦੇ ਨੇ ਗੁਰੂ ਕਹਿੰਦੇ ਨੇ।
ਬ੍ਰਹਮ ਗਿਆਨੀ ਸੁੱਖ ਸਹਿਜ ਨਿਵਾਸ, ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼।
ਇਸੇ ਲਈ ਬ੍ਰਹਮ ਗਿਆਨ ਦੀ ਅਵਸਥਾ ਦਾ ਬਿਨਾਸ਼ ਨਹੀਂ ਹੁੰਦਾ, ਖਤਮ ਨਹੀਂ ਹੁੰਦੀ, ਕਿਉਂਕਿ ਉਹ ਸਹਿਜ ਵਿੱਚ ਰਹਿੰਦੀ ਹੈ। ਜਿਹੜੀ ਚੀਜ਼ ਸਹਿਜ ਵਿੱਚ ਰਹਿੰਦੀ ਹੈ ਉਹਦੀ ਆਯੂ ਬੜੀ ਲੰਬੀ ਹੁੰਦੀ ਹੈ। ਕਹਿਣ ਲੱਗੇ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ, ਹੁਣ ਬ੍ਰਹਮ ਗਿਆਨੀ ਜਿਹੜਾ ਬ੍ਰਹਮ ਦਾ ਬੇਤਾ, ਜਾਣਨਹਾਰ, ਮਹਿਰਮ, ਗਿਆਨ ਰੱਖਣ ਵਾਲਾ, ਹੁਣ ਇੱਥੇ ਰੁਕਣਾ। ਫਿਰ ਜੇ ਅਸੀਂ ਇਹ ਮੰਨਦੇ ਹਾਂ ਕਿ ਨਿਰੰਕਾਰ ਜਿਹੜਾ ਹੈ ਉਹ ਰੂਪ ਨਾ ਰੇਖ ਨਾ ਰੰਗ ਕਿਛ ਤ੍ਰੈ ਗੁਣ ਤੇ ਪ੍ਰਭ ਭਿੰਨ ਉਹ ਤਿੰਨਾਂ ਗੁਣਾਂ ਤੋਂ ਰਹਿਤ ਹੈ ਉਹਦੀ ਸ਼ਕਲ ਕੋਈ ਨਹੀਂ ਰੰਗ ਕੋਈ ਨਹੀਂ ਰੂਪ ਨਾ ਰੇਖ ਨਾ ਰੰਗ ਕਿਛ ਤੇ ਉਹਨੂੰ ਜਾਣਨ ਵਾਲਾ ਕੀ ਜਾਣੇਗਾ ਕੀ ਆਖੇਗਾ ਉਹਦਾ ਕੋਈ ਰੂਪ ਆਖੇਗਾ ਕਿਉਂਕਿ ਰੂਪ ਤੇ ਹੈ ਕੋਈ ਨਹੀਂ ਉਹਦਾ ਕੋਈ ਰੰਗ ਆਖੇਗਾ ਕਿ ਐਸ ਰੰਗ ਦਾ ਰੱਬ ਹੈ ਕਾਲਾ ਹੈ ਪੀਲਾ ਹੈ ਸਫੈਦ ਹੈ ਨੀਲਾ ਹੈ ਕੀ ਰੰਗ ਕੀ ਆਖੇਗਾ ਕਿਉਂਕਿ ਰੰਗ ਤੇ ਹੁੰਦਾ ਹੈ ਕੋਈ ਨਹੀਂ ਰੂਪ ਨਾ ਰੇਖ ਨਾ ਰੰਗ ਕਿਛ ਕੀ ਉਹਦੀ ਹਾਈਟ ਗਿਣ ਮਿਣ ਕੇ ਦੱਸੇਗਾ ਕਿ ਉਹ ਐਡੀ ਲੰਬਾਈ ਵਾਲਾ ਕਿਉਂਕਿ ਉਹਦੀ ਰੇਖ ਤੇ ਹੈ ਕੋਈ ਨਹੀਂ ਤੇ ਉਹ ਜਿਹੜਾ ਜਾਣਨਹਾਰ ਹੈ ਬ੍ਰਹਮ ਗਿਆਨੀ ਬ੍ਰਹਮ ਕਾਬੇਤਾ ਉਹ ਕੀ ਕਰੇਗਾ ਇੱਥੋਂ ਸਾਬਤ ਹੁੰਦਾ ਕਿ ਮੇਰਾ ਰੱਬ ਵੀ ਤੇ ਬ੍ਰਹਮ ਗਿਆਨੀ ਵੀ ਦੋਨੋਂ ਸੂਖਸ਼ਮ ਨੇ ਗਿਆਨ ਦੀ ਅਵਸਥਾ ਇੱਕ ਸੂਖਸ਼ਮ ਹੈ ਸੂਖਸ਼ਮ ਦਾ ਸੂਖਸ਼ਮ ਨਾਲ ਸੰਬੰਧ ਜੁੜ ਜਾਂਦਾ ਮੈਂ ਕਵਸ ਕੀਤੀ ਸੀ ਖੁਸ਼ਬੂ ਦਾ ਸੰਬੰਧ ਹਵਾ ਨਾਲ ਕਿਉਂ ਹੈ ਕਿਉਂਕਿ ਖੁਸ਼ਬੂ ਵੀ ਸੂਖਸ਼ਮ ਹੈ ਤੇ ਪਵਨ ਵੀ ਸੂਖਸ਼ਮ ਹੈ ਪਵਨ ਨਾਲ ਮਿਕਸ ਹੋ ਜਾਂਦੀ ਖੁਸ਼ਬੂ ਜਦੋਂ ਅਸੀਂ ਸਾਹ ਲੈਂਦੇ ਹਾਂ ਸਾਡੇ ਅੰਦਰ ਚਲੀ ਜਾਂਦੀ ਜਿਹੜੀ ਚੀਜ਼ ਸੂਖਸ਼ਮ ਹੈ ਉਹ ਸੂਖਸ਼ਮ ਨਾਲ ਜੁੜੇਗੀ ਪਰ ਜੇ ਅਸੀਂ ਆਖੀਏ ਫੁੱਲ ਨੂੰ ਪਵਨ ਆਪਣੇ ਵਿੱਚ ਘੋਲ ਕੇ ਸਾਡੇ ਨਾਸਕਾ ਰਾਹੀਂ ਅੰਦਰ ਲੈ ਜਾਏ ਬਿਲਕੁਲ ਨਹੀਂ ਜਾਏਗਾ ਫੁੱਲ ਸਾਡੀ ਨਾਸਕਾ ਨਾਲ ਅੰਦਰ ਥੋੜ੍ਹਾ ਜਾਣਾ ਖੁਸ਼ਬੂ ਜਾਣੀ ਹੈ ਕਿਉਂਕਿ ਹਮੇਸ਼ਾ ਜਿਹੜੀ ਸੂਖਸ਼ਮ ਚੀਜ਼ ਹੈ ਉਹਦਾ ਸੰਬੰਧ ਸੂਖਸ਼ਮ ਨਾਲ ਜੁੜਦਾ ਜੇ ਰੱਬ ਦਾ ਰੂਪ ਨਾ ਰੇਖ ਨਾ ਰੰਗ ਕਿਛ ਹੈ ਤਾਂ ਬ੍ਰਹਮ ਗਿਆਨ ਦੀ ਵੀ ਇੱਕ ਅਵਸਥਾ ਹੈ ਜਿਹਦੀ ਦੇਹ ਨਹੀਂ ਉਹ ਵੀ ਰੂਪ ਨਾ ਰੇਖ ਨਾ ਰੰਗ ਕਿਛ ਹੈ ਇਸੇ ਲਈ ਬ੍ਰਹਮ ਗਿਆਨੀ ਆਪ ਪਰਮੇਸ਼ਰ ਹੈ ਅਗਲੀ ਪੌੜੀ ਦੀ ਅਖੀਰਲੀ ਲਾਈਨ ਜਿਹੜੀ ਹੈ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਕਿਉਂਕਿ ਉਹ ਵੀ ਰੂਪ ਨਾ ਰੇਖ ਨਾ ਰੰਗ ਕਿਛ ਹੈ ਉਹ ਵੀ ਰੂਪ ਨਾ ਰੇਖ ਨਾ ਰੰਗ ਕਿਛ ਹੈ ਦੋਨੋਂ ਹੀ ਦੇਹ ਨਹੀਂ ਜੇ ਅਸੀਂ ਦੇਹ ਵਿੱਚ ਰੱਬ ਨੂੰ ਢੂੰਡਾਂਗੇ ਦੇਹ ਵਿੱਚ ਬ੍ਰਹਮ ਗਿਆਨੀ ਨੂੰ ਢੂੰਡਾਂਗੇ ਤਾਂ ਦੋਵਾਂ ਪਾਸੇ ਗਲਤੀ ਕਰ ਬੈਠਾਂਗੇ ਕਿਉਂਕਿ ਉਹਨੇ ਖੁਸ਼ਬੂ ਨਹੀਂ ਬਣਨਾ ਉਹਦਾ ਸੰਬੰਧ ਨਹੀਂ ਜੁੜਨਾ ਅੰਦਰ ਪ੍ਰਵੇਸ਼ ਨਹੀਂ ਕਰਨਾ ਜੇ ਆਖੀਏ ਰੱਬ ਸਾਡੇ ਅੰਦਰ ਪ੍ਰਵੇਸ਼ ਕਰ ਜਾਏ ਤਾਂ ਪ੍ਰਵੇਸ਼ ਕਿਸੇ ਸਥੂਲ ਚੀਜ਼ ਨੇ ਤਾਂ ਕਰਨਾ ਹੀ ਨਹੀਂ ਸੂਖਸ਼ਮ ਨੇ ਕਰਨਾ ਗਿਆਨ ਨੇ ਕਰਨਾ ਇਸੇ ਲਈ ਆਖਣ ਲੱਗੇ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਜਾਣਨਹਾਰ ਬ੍ਰਹਮ ਗਿਆਨੀ ਏਕ ਸੰਗ ਹੇਤਾ ਉਹਦਾ ਇੱਕੋ ਹੀ ਬ੍ਰਹਮ ਨਾਲ ਅਕਾਲ ਪੁਰਖ ਨਾਲ ਉਹਦਾ ਪਿਆਰ ਅਭੇਦਿਤ ਹੈ ਬ੍ਰਹਮ ਗਿਆਨੀ ਏਕ ਸੰਗ ਹੇਤਾ ਬ੍ਰਹਮ ਗਿਆਨੀ ਕਹਿ ਹੋਏ ਅਚਿੰਤ ਹੁਣ ਚਿੰਤਾ ਜਿੰਨੀ ਹੈ ਉਹ ਕਾਲ ਵਿੱਚ ਹੈ ਕਿਸੇ ਪ੍ਰਾਪਤੀ ਦੀ ਹੋੜ ਵਿੱਚ ਹੈ ਪਹਿਲੇ ਵੀ ਲਫ਼ਜ਼ ਆ ਗਏ ਨੇ ਕਿ ਜਿਹੜੇ ਸੁੱਖਾਂ ਨੂੰ ਮੁੱਖ ਮਨੁੱਖ ਉਪਰਾਲੇ ਨਾਲ ਢੂੰਡਦਾ ਹੈ ਨਾ ਉਹਨਾਂ ਲਈ ਚਿੰਤਾ ਕਰਦਾ ਹੈ ਤੇ ਜਿਨ੍ਹਾਂ ਨੂੰ ਉਪਰਾਲੇ ਨਾਲ ਨਹੀਂ ਸਹਿਜ ਨਾਲ ਪ੍ਰਾਪਤ ਕਰਨਾ ਚਾਹੁੰਦਾ ਹੈ ਉਹਦੇ ਲਈ ਚਿੰਤਾ ਕਦੀ ਨਹੀਂ ਹੁੰਦੀ ਚਿੰਤਾ ਤਾਂ ਉਸੇ ਚੀਜ਼ ਲਈ ਹੈ ਜਿਹਦੇ ਲਈ ਮੈਂ ਇੱਕ ਆਸ ਲਾਈ ਬੈਠਾ ਸਵੇਰ ਤੱਕ ਮਿਲਣੀ ਚਾਹੀਦੀ ਜੇ ਨਾ ਮਿਲੀ ਜਿਹੜੀ ਚੀਜ਼ ਵੀ ਉਪਰਾਲੇ ਤੇ ਟਾਈਮ ਬੰਦ ਹੈ ਉਹਨੂੰ ਸਹਿਜ ਨਹੀਂ ਆਖਦੇ ਆਪਾਂ ਸਵੇਰ ਦੀ ਤੜਕੇ ਦੀ ਫਲਾਈਟ ਪਕੜਨੀ ਹੋਵੇ ਸਾਰੀ ਰਾਤ ਨੀਂਦ ਨਹੀਂ ਆਉਂਦੀ ਕਿਉਂਕਿ ਟਾਈਮ ਬੰਦੇ ਨੇ ਸਹਿਜ ਨਹੀਂ ਸਾਨੂੰ ਕਿਸੇ ਨੇ ਉਡੀਕਣਾ ਨਹੀਂ ਸਾਨੂੰ ਉੱਥੇ ਟਾਈਮ ਨਾਲ ਪਹੁੰਚਣਾ ਪੈਣਾ ਸਾਰੀ ਰਾਤ ਨੀਂਦ ਨਹੀਂ ਆਵੇਗੀ ਸਵੇਰੇ ਬੇਸ਼ੱਕ ਜਾਣਾ ਹੋਵੇ ਕਿਉਂਕਿ ਟਾਈਮ ਬੰਦ ਹੈ ਅਤੇ ਜੇ ਹੋਵੇ ਸਹਿਜ ਚਲੋ ਜਿੰਨੇ ਵਜੇ ਜਿਸ ਤਰ੍ਹਾਂ ਗੁਰੂ ਨੂੰ ਪਾਏ ਜਾਂਦੇ ਆ ਜਿਸ ਤਰ੍ਹਾਂ ਲੈ ਜਾਏ ਭਲਾ ਉਹ ਵੀ ਕਦੀ ਸਾਰੀ ਰਾਤ ਬੇਆਰਾਮ ਹੋਏਗਾ ਸਹਿਜ ਇੱਕ ਉਹ ਅਵਸਥਾ ਹੈ ਜਿਸ ਅਵਸਥਾ ਨੇ ਜੀਵਨ ਨੂੰ ਬੇਫਿਕਰ ਕਰਨਾ ਤੇ ਪ੍ਰਭੂ ਦੀ ਰਹਿਮਤ ਤੇ ਉਹਦੇ ਬਖਸ਼ਿਸ਼ ਦੇ ਉੱਤੇ ਨਿਰਭਰ ਆਧਾਰਿਤ ਕਰਨਾ ਗੁਰੂ ਕਹਿਣ ਲੱਗੇ ਬ੍ਰਹਮ ਗਿਆਨੀ ਕਹਿ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ ਕਹਿਣ ਲੱਗੇ ਇਸ ਲਈ ਕਿਉਂਕਿ ਬ੍ਰਹਮ ਗਿਆਨੀ ਦੀ ਅਵਸਥਾ ਉੱਚੀ ਹੈ ਉਹ ਸਦਾ ਸਦ ਜਾਗਤ ਹੈ ਉਹ ਅਹੰ ਬੁੱਧ ਤਿਆਗਤ ਹੈ ਉਹ ਸੁਖ ਸਹਿਜ ਨਿਵਾਸ ਹੈ ਉਹ ਅਚਿੰਤ ਹੈ ਇਸ ਲਈ ਭਲਿਆ ਜਿਹੜਾ ਮੰਤਰ ਬ੍ਰਹਮ ਗਿਆਨ ਦਾ ਹੈ ਨਾ ਉਹ ਨਿਰਮਲ ਹੈ ਉਹੋ ਹੀ ਤੈਨੂੰ ਪਵਿੱਤਰ ਕਰ ਸਕਦਾ ਬ੍ਰਹਮ ਗਿਆਨੀ ਕਾ ਨਿਰਮਲ ਮੰਤਰ ਨਿਰਮਲ ਮੰਤਰ ਹੈ ਪਵਿੱਤਰ ਕਰਨ ਵਾਲਾ ਮੰਤਰ ਹੈ ਉਹਦੇ ਵਿੱਚ ਕੋਈ ਕਾਲਖ ਨਹੀਂ ਉਹਦੇ ਵਿੱਚ ਕੋਈ ਹੋਂ ਨਹੀਂ ਕਹਿਣ ਲੱਗੇ
ब्रह्म ज्ञानी जिस करे प्रभ आप।
कि असी तुसी किसे होर दे बनाए हुए हैं, ते जे असी तुसी भी उन्दे बनाए हुए हैं ते ब्रह्म ज्ञानी नू भी ओ होई बनाउंदा, फिर वक्री गल की हुई। ऐथे करता कि ब्रह्म ज्ञानी जिस करे प्रभ आप, ब्रह्म ज्ञानी ओ हुंदा जिस नू प्रभु आप करे। ते सानू भी तो उसे ने कीता, असी भी ब्रह्म ज्ञानी हो गए, क्योंकि असी देह दे तल ते अपने आप नू महसूस करने हैं। असी जीवन केवल ते केवल देह दे तल ते गुजार रहे हैं। असी कपड़े दे लई, खुराक दे लई, घर दे लई, दोस्त दे लई, मकान सब कुछ दे लई। अजे तक असी अपने मन आत्मा नू जीवित रखने लई कुछ नहीं कर रहे। इसलिए साडा जीवन ब्रह्म ज्ञान नहीं, क्योंकि ब्रह्म जेड़ा है वह देह तो मुक्त है। पिछले दिनों विच ऐसे ब्रह्म ज्ञान की अवस्था के संबंध में इस अष्टपदी विच ही आ चुका है कि ब्रह्म ज्ञानी की है, वह तिना गुणा तो रहत है। तो जरा तिना गुणा तो रहत है, वह देह नहीं हो सकती, वह जीवात्मा हो सकती, वह परमानंद हो सकता है। इसलिए गुरु ने ख्याल दिता, कहन लगे ब्रह्म ज्ञानी की निशानी की है, ब्रह्म ज्ञानी जिस करे प्रभ आप, वह आप सूक्ष्म है। इसलिए जिस अवस्था नू सूक्ष्म रूप विच महान बनांदा है, अवस्था नू महान बनांदा है, ओहो ही ब्रह्म ज्ञान हुंदा है। ते ओ अवस्था जिहड़ी है ओ खत्म नहीं हुंदी, उनका प्रताप इन्ना ज्यादा, वड्याई इन्नी ज्यादा हुंदी है कि दुनिया का हर मनुख उनके सामने झुकदा है। हुण तक्कियो वड्याई भी जिहड़ी हुंदी है वह कदी देह दी हुंदी है, गुणा दी हुंदी है। दे जिनी मर्जी खूबसूरत हो, पर जे गाल कटदा हो, जिनी मर्जी खूबसूरत हो, जे हर एक ने गल पैंदा हो, झूठ फरेब ठगियां करदा हो, किसे ने उनका प्रताप वड्याई की करनी। जिनी वड्याई है, जिन्ना प्रताप है, वह भी गुणा का हुंदा है, ते गुण सूक्ष्म ने। इसलिए एक गल बार बार समझनी पैगी सानू कि जिन्ना कुछ भी महान है वह सूक्ष्म है। देह जड़ी है, इसलिए इसनों झूठ आख्या गया। पिछे तो आ चुकी सी कि गुरु तेग बहादुर साहब ने भी आख दिता, साधो ए तन मिथ्या जानो, ये झूठ है। या भीतर जो राम बस्त है, जेड़ा अंदर रब बैठा है, जेड़ी जीवन जुगत अंदर बैठी है, जेड़ी आत्मा अंदर बैठी है, साचो ताहे पछाणो, उनके संभाल का हमेशा ध्यान दे। ਉਹ ਹੀ ਰੱਬ ਹੋ ਸਕਦੀ, ਆਤਮਾ ਹੀ ਪਰਮਾਤਮਾ ਵਿੱਚ ਸਮਾ ਸਕਦੀ ਹੈ, ਜੀਉ ਹੀ ਜੀਵਨ ਵਿੱਚ ਸਮਾ ਸਕਦਾ ਹੈ। ਜੇ ਆਖੀਏ ਸਾਡੀ ਦੇਹ ਸਮਾ ਸਕਦੀ ਹੈ ਤਾਂ ਬਿਲਕੁਲ ਨਹੀਂ। ਦੇਹ ਤਾਂ ਇੱਕ ਹਥਿਆਰ ਹੈ, ਇੱਕ ਟੂਲ ਹੈ ਜਿਹਨੂੰ ਵਰਤਿਆ ਜਾ ਸਕਦਾ ਹੈ। ਅਖੀਰ ਨੂੰ ਟੂਲ ਨੇ, ਕਦੀ ਮੈਂ ਇੱਕ ਵਾਰ ਕੀਤੀ ਸੀ ਕਿ ਜਦੋਂ ਕੋਈ ਮਿਸਤਰੀ ਮਕਾਨ ਬਣਾਉਣ ਜਾਂਦਾ, ਟੂਲ ਨਾਲ ਲੈ ਕੇ ਜਾਂਦਾ, ਪਰ ਬਣਾ ਕੇ ਟੂਲ ਵਾਪਸ ਲੈ ਆਉਂਦਾ, ਟੂਲ ਵਿੱਚ ਥੋੜ੍ਹੇ ਰਹਿੰਦੇ ਨੇ, ਮਕਾਨ ਦੇ ਵਿੱਚ ਟੂਲ ਫਿੱਟ ਤਾਂ ਨਹੀਂ ਨਾ ਕਰਕੇ ਆਉਂਦਾ, ਉਹਦੇ ਵਿੱਚ ਰਹਿੰਦੀ ਹੈ। ਉਹ ਟੂਲ ਚਲਾਉਣ ਵਾਲੇ ਦੀ ਜਿਹੜੇ ਅੰਦਰ ਬੈਠੀ ਹੋਈ ਸਿਆਣਪ ਹੈ, ਕਾਰੀਗਰੀ ਹੈ, ਉਹ ਜਿਹੜੀ ਉਹਨੇ ਸਿੱਖੀ ਹੈ ਨਾ ਕਾਰੀਗਰੀ, ਜਿਹਦੀ ਜਿਹੜੀ ਦਿਸਦੀ ਨਹੀਂ, ਉਹ ਟੂਲ ਵਾਪਸ ਲੈ ਆਉਂਦਾ, ਆਪਣੀ ਕਾਰੀਗਰੀ ਉਹਦੇ ਵਿੱਚ ਛੱਡ ਆਉਂਦਾ। ਉਹ ਕਾਰੀਗਰੀ ਹੀ ਉਹਦੀ ਮਹਾਨਤਾ ਹੈ। ਜਦੋਂ ਵੀ ਕਿਸੇ ਨੇ ਮੁੜ ਕੇ ਉਹ ਮਕਾਨ ਨੂੰ ਵੇਖਣਾ, ਆ ਵੀ ਫਲਾਣੇ ਬਈ ਕਿਸੇ ਕਾਰੀਗਰ ਨੇ ਬੜੀ ਮਹਾਨ ਕਲਨਾ ਕਰ ਲਈ, ਇਸ ਮਕਾਨ ਤੋਂ ਕਿਸੇ ਦੀ ਕਾਰੀਗਰੀ ਦਾ ਪਤਾ ਲੱਗਦਾ, ਕਿਹੜੀ ਅਜੀਬ ਗੱਲ ਹੈ, ਟੂਲ ਵਾਪਸ ਲੈ ਗਿਆ, ਕਾਰੀਗਰੀ ਕਿਹੜੀ ਛੱਡ ਗਿਆ, ਇੱਟਾਂ ਹੀ ਲਾ ਗਿਆ। ਪਰ ਨਹੀਂ, ਉਹਦੀ ਜਿਹੜੇ ਅੰਦਰ ਦਾ ਗੁਣ ਹੈ ਨਾ, ਉਹ ਉਹਦੇ ਵਿੱਚ ਛੱਡ ਗਿਆ। ਇੱਟ ਨੂੰ ਕਿਵੇਂ ਲਾਉਣਾ, ਕਿੰਨਾ ਵਧਾਉਣਾ, ਕਿੰਨਾ ਘੱਟ ਕਰਨਾ, ਇਹ ਹੈ ਅੰਦਰਲੀ ਦਨਾਈ, ਜਿਹਦਾ ਰੂਪ ਕੋਈ ਨਹੀਂ ਹੁੰਦਾ। ਅਤੇ ਗੁਰੂ ਕਹਿੰਦੇ ਨੇ ਇਸੇ ਦਾ ਨਾਮ ਪ੍ਰਤਾਪ ਹੈ। ਬ੍ਰਹਮ ਗਿਆਨੀ ਕਾ ਵੱਡ ਪ੍ਰਤਾਪ, ब्रह्म ज्ञानी का दर्श वड़ भागी पाई है। ब्रह्म ज्ञान नू तकना, भाव उनकी कारीगरी नू पछाणना, ये वड़े पाकां दा काम है। इनकी कारीगरी नू पछाणना वड़े पाकां दा काम है। मैं याद आया एक शायर ने भी बड़ी खूबसूरत गल आखी, वो कहिंदा है कोई साधु बाजार विच्चों लंघ रहा सी, सामने ਕਿਸੇ ਵੇਸਵਾ ਦਾ ਚੁਬਾਰਾ ਸੀ। ਉਹ ਸੱਜ ਧਰ ਕੇ ਖਲੋਤੀ ਸੀ। ਸਾਧੂ ਨੇ ਉਹਦੇ ਵੱਲ ਦੇਖਿਆ ਤੇ ਦੇਖ ਕੇ ਦੇਖਦਾ ਰਿਹਾ ਕਾਫੀ ਦੇਰ। ਉਹਨੇ ਵੇਖਿਆ ਸਾਧੂ ਲਿਬਾਸ ਵਿੱਚ ਹੈ, ਆਪਣੇ ਆਪ ਨੂੰ ਸਾਧੂ ਵਿਖਾਉਂਦਾ, ਕੱਪੜੇ ਸਾਧੂਆਂ ਵਾਲੇ ਪਾਏ ਹੋਏ ਨੇ, ਤੇ ਇਹਨੂੰ ਸੰਗ ਨਹੀਂ ਆਉਂਦੀ ਕਿ ਇਸ ਲਿਬਾਸ ਵਿੱਚ ਖਲੋਤਾ ਇੱਕ ਔਰਤ ਨੂੰ ਵਾਰ ਵਾਰ ਦੇਖੀ ਜਾਂਦਾ। ਉਹਨੇ ਜਿਹੜਾ ਸਵਾਲ ਕੀਤਾ ਤੇ ਜਿਹੜਾ ਜਵਾਬ ਦਿੱਤਾ ਉਹ ਕਿਸੇ ਸ਼ਾਇਰ ਨੇ ਦੋ ਹਰਫਾਂ ਚ ਲਿਖਿਆ, ਉਹ ਸਾਨੂੰ ਸਮਝਣਾ ਇਸ ਗੱਲ ਦੇ ਨਾਲ। ਉਹ ਕਹਿੰਦੀ ਹੈ ਕਿ ਜੋ ਆਬਰੂ ਕੇ ਦੇਖੇ ਅਲਮ ਦੇਖਤੇ ਹੈ, ਹਮੇਸ਼ਾ ਵੋ ਰੰਜ਼ੋ ਹੀ ਗਮ ਦੇਖਤੇ ਹੈ, ਜੋ ਗੈਰੋਂ ਕੀ ਸੂਰਤ ਪੇ ਹੋਤੇ ਹੈ ਆਸ਼ਿਕ, ਵੋ ਆਪਣਾ ਸਰ ਪਹਿਲੇ ਆਪਣਾ ਸਰ ਕਲਮ ਦੇਖਤੇ ਹੈ। ਉਹਨੇ ਆਖਿਆ ਵੀਰ ਬੜਾ ਗਲਤ ਅੰਦਾਜ਼ਾ ਲਗਾ ਬੈਠੀ ਮੇਰੇ ਬਾਰੇ ਵੀ ਮੈਂ ਸਾਧੂ ਹੋ ਕੇ। ਉਹ ਕਹਿੰਦਾ ਨਹੀਂ, ਹੇ ਬੀਬਾ, ਨਾ ਤੁਧ ਸੇ ਗਰਜ਼ ਹੈ ਨਾ ਸੂਰਤ ਸੇ ਤੇਰੀ, ਮੁਸੱਵਰ ਕੀ ਹਮ ਤੋ ਕਲਮ ਦੇਖਤੇ ਹੈ। ਮੈਨੂੰ ਤੇਰੀ ਸ਼ਕਲ ਨਾਲ ਤੇਰੀ ਸੂਰਤ ਨਾਲ ਕੋਈ ਸੰਬੰਧ ਨਹੀਂ, ਮੈਂ ਤੇ ਉਹ ਦੇਖ ਰਿਹਾ ਜਿਹਨੇ ਤੈਨੂੰ ਬਣਾਇਆ, ਉਹ ਕਿੱਡਾ ਮਹਾਨ ਹੋਵੇਗਾ। ਮੈਂ ਤੇ ਉਹਦੀ ਕਾਰੀਗਰੀ ਦੇਖ ਰਿਹਾ, ਕਾਰੀਗਰੀ ਜਿਹੜੀ ਹੈ ਉਹ ਕਿਸੇ ਦੇ ਮੁਹਤਾਜ ਨਹੀਂ ਹੁੰਦੀ। ਇਹ ਖਿਆਲ ਕਰਿਓ, ਅਸੀਂ ਜਦੋਂ ਸੰਸਾਰ ਦੇਖਦੇ ਹਾਂ, ਦੁਨੀਆਂ ਦੀ ਖੂਬਸੂਰਤੀ ਦੇਖਦੇ ਹਾਂ, ਸੰਸਾਰ ਨੂੰ ਦੇਖਣਾ ਗੁਨਾਹ ਨਹੀਂ, ਪਰ ਸੰਸਾਰ ਨੂੰ ਦੇਖਣ ਵਿੱਚ ਸਾਨੂੰ ਰੱਬ ਦਿਸੇ। ਬ੍ਰਹਮ ਗਿਆਨੀ ਜਿਹੜਾ ਹੈ ਉਹਦਾ ਦਰਸ ਵੱਡੇ ਭਾਗਾਂ ਨਾਲ ਮਿਲਦਾ, ਕਿਉਂਕਿ ਉਸ ਅਵਸਥਾ ਵਿੱਚੋਂ ਰੱਬ ਦਿਸਦਾ। ਇਹ ਨਹੀਂ ਕਿ ਬ੍ਰਹਮ ਗਿਆਨੀ ਦਾ ਸਰੀਰ ਦਿਸਦਾ, ਉਸ ਮਾਲਕ ਦੀ ਵਡਿਆਈ ਦਿਸਦੀ ਹੈ ਕਿ ਜਿਸਨੇ ਉਹਦੀ ਅਵਸਥਾ ਨੂੰ ਇੰਨਾ ਉੱਚਾ ਉੱਠਣ ਦੇ ਸਾਧਨ ਦਿੱਤੇ ਨੇ। ਗੁਰੂ ਕਹਿੰਦੇ ਨੇ
ਬ੍ਰਹਮ ਗਿਆਨੀ ਕਾ ਦਰਸ ਵੱਡ ਭਾਗੀ ਪਾਈ ਹੈ, ਬ੍ਰਹਮ ਗਿਆਨੀ ਕੋ ਬਲ ਬਲ ਜਾਈਏ।
ਹੁਣ ਜਰਾ ਅਗਲੀ ਤੋਂ ਪੜੇ,
ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ।
ਮਹੇਸ਼ਰ ਤੋਂ ਭਾਵ ਹੈ ਸ਼ਿਵਜੀ, ਤੇ ਸ਼ਿਵਜੀ ਦੇਵਤਿਆਂ ਵਿੱਚੋਂ ਸਭ ਤੋਂ ਵੱਡਾ ਦੇਵਤਾ ਮੰਨਿਆ ਜਾਂਦਾ, ਇਸੇ ਲਈ ਇਹਦਾ ਦੂਜਾ ਨਾਮ ਮਹਾਂਦੇਵ ਹੈ। ਸ਼ਾਸਤਰ ਦੇ ਮੁਤਾਬਕ ਇਹਨੂੰ ਮਹਾਂਦੇਵ ਵੀ ਆਖਦੇ ਨੇ। ਬਾਂਡੇ ਤੁਮਰਾ ਮਹਾਂਦੇਵ, ਧੌਲੇ ਬਲਦ ਚੜਿਆ ਅਵਧ ਦੇਖਿਆ ਥਾ। ਤੋ ਮਹਾਂਦੇਵ ਜਿਹੜਾ ਹੈ, ਮਹਾਂਦੇਵ ਦਾ ਆਖਰੀ ਅਰਥ ਕੀ ਹੈ? ਮਹਾਂ ਮਤਲਬ ਵੱਡਾ, ਦਿਓ ਮਤਲਬ ਦੇਵਤਾ, ਮਹਾਂਦੇਵ ਵੱਡਾ ਦੇਵਤਾ, ਸਾਰਿਆਂ ਦੇਵਤਿਆਂ ਵਿੱਚੋਂ ਵੱਡਾ ਦੇਵਤਾ ਮੰਨਿਆ ਜਾਂਦਾ। ਤੇ ਇੱਥੇ ਲਫ਼ਜ਼ ਆ ਗਏ ਨੇ ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ, ਜਿਹੜਾ ਉਹ ਮਹਾਂਦੇਵ ਵੱਡਾ ਦੇਵਤਾ ਸ਼ਿਵਜੀ ਹੈ, ਉਹ ਵੀ ਮਾਨੋ ਬ੍ਰਹਮ ਗਿਆਨੀ ਨੂੰ ਢੂੰਡ ਰਿਹਾ, ਢੂੰਡ ਰਿਹਾ, ਮਿਲਣਾ ਚਾਹੁੰਦਾ। ਤੇ ਇੱਥੇ ਇੱਕ ਥਾਂ ਨਹੀਂ, ਅਨੇਕਾਂ ਥਾਵਾਂ ਤੇ ਇਹ ਆ ਗਿਆ ਕਿ ਉਹ ਤਿੰਨੋਂ ਜਿਹੜੇ ਨੇ ਕਿੰਦੇ ਹੁਕਮ ਵਿੱਚ ਨੇ, ਕਿੰਨਾਂ ਨੂੰ ਦੇਖਣਾ ਚਾਹੁੰਦੇ ਨੇ।
ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲੈ ਦੀ ਬਾਣ, ਜਿਵ ਤਿਸ ਭਾਵੈ ਤਿਵੇਂ ਚਲਾਵੈ, ਜਿਵ ਹੋਵੇ ਫੁਰਮਾਨ, ਉਹ ਵੇਖੈ ਉਹਨਾਂ ਨਦਰ ਨਾ ਆਵੇ।
ਉਹਨਾਂ ਨੂੰ ਵੇਖ ਰਿਹਾ ਪ੍ਰਭੂ, ਪਰ ਉਹਨਾਂ ਤਿੰਨਾਂ ਨੂੰ ਉਹ ਨਹੀਂ ਦਿਸਦਾ ਜਿਹੜਾ ਉਹਨਾਂ ਨੂੰ ਵੇਖ ਰਿਹਾ, ਉਹਨੂੰ ਵੇਖਣਾ ਚਾਹੁੰਦੇ ਨੇ। ਤੇ ਇੱਥੇ ਵੀ ਲਫ਼ਜ਼ ਨੇ ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ, ਮਹਾਂਦੇਵ ਵੱਡੇ ਦੇਵਤੇ ਜਿਹੜੇ ਨੇ ਉਹ ਵੀ ਉਸ ਪ੍ਰਭੂ ਨੂੰ ਦੇਖਣਾ ਚਾਹੁੰਦੇ ਨੇ। ਤੇ ਬ੍ਰਹਮ ਗਿਆਨ ਜਿਹੜੀ, ਬ੍ਰਹਮ ਗਿਆਨ ਦੀ ਅਵਸਥਾ ਜਿਹੜੀ ਹੈ ਉਹ ਪ੍ਰਭੂ ਦਾ ਸੁਭਾਅ ਤੇ ਬ੍ਰਹਮ ਗਿਆਨ ਦਾ ਸੁਭਾਅ ਇੱਕ ਹੈ, ਇਸ ਲਈ ਉਹ ਆਪ ਪਰਮੇਸ਼ਵਰ ਰੂਪ ਹੋ ਚੁੱਕਾ ਹੈ। ਪਰਮੇਸ਼ਵਰ ਦਾ ਰੂਪ ਤੇ ਉਸ ਬ੍ਰਹਮ ਗਿਆਨੀ ਦਾ ਸੁਭਾਅ ਇੱਕ ਹੈ, ਇਸ ਲਈ ਮਹੇਸ਼ਰ ਦੇਵੀ ਦੇਵਤੇ ਵੀ ਜਦੋਂ ਪ੍ਰਭੂ ਨੂੰ ਦੇਖਣਾ ਚਾਹੁੰਦੇ ਨੇ, ਮਾਨੋ ਬ੍ਰਹਮ ਗਿਆਨ ਦੀ ਪ੍ਰਾਪਤੀ ਚਾਹੁੰਦੇ ਨੇ। ਕਹਿਣ ਲੱਗੇ
ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ।
ਸੁਭਾਅ ਇੱਕ ਹੋ ਜਾਣਾ, ਗੁਣ ਇੱਕ ਹੋ ਜਾਣੇ, क्योंकि पहले भी अनेक बार आ चुका है, ब्रह्म अकाल पुरख दा कोई वखरा शकल रूप रेख नहीं, वो एक स्वभाव है, वो एक शक्ति है, वो एक गुण गुण संग्रह है, वो परम आनंद है, इसलिए ना उनका परम आनंद है। जेड़ा मनुख उन्दे विच, जेड़ा जीव आत्मा उन्दे विच समांदी है, वो शरीर नहीं समांदा, जेड़ा उन्दे विच अपेद हुंदा है, वो शरीर नहीं अपेद हुंदा। मैं पिछले दिन तुक आई सी कि बाबा कबीर जी ने आख्या, संतन संग कबीरा बिगड़ो सो कबीर रामे हो निबरियो, अब तो जाए चढ़े सिंघासन मिल है सानक पानी, राम कबीरा एक भय है कोई ना सके पछाणी। ताकि कबीर दी कोई शक्ल बदल गई, शरीर दी शक्ल हुंदी, शरीर दियां फोटो बनदियां ने, शरीर दियां मूर्तियां बनदियां ने, जड़ी गुरु कहंदे ने ओ रब नाल गुरु नाल कबीर नाल संबंध नहीं रखदी। कबीर बदल गया, वो शरीर नहीं बदलिया, शक्ल नहीं बदली, सुभाव बदल गया, हमेशा बदलता ही सुभाव है। कहावत बनी हुई है, पंजाबी दी कहावत है, काले कुल तौला बह जाए रंग नहीं वटाउंदा मत ले जांदा है, सुभाव बदलता है। तो सुभाव ही जेड़ा अवस्था जेड़ी है वो ही परमेश्वर है। ते जदों किसी दी अवस्था ब्रह्म ज्ञान रूप हो जाए उदों समझ लो वह व्यक्ति की पूजा नहीं, उनकी महानता नहीं, उनकी अवस्था ब्रह्म विच समा जाती है, फिर उनकी जिहड़ा वखरापन शरीर का वह सतह तो उच्चा उठ जाता है। गुरु ने इसे भी आख दिता, ब्रह्म ज्ञानी जिहड़ा है वह एक दे रंग विच रंगिया गया, हुण दूजी चीज़ कोई दिसदी ही नहीं। इस तों अगली आखिरी दो पौड़ियों का इस कोर्स विच अपना अगला एक लैसन सिर्फ बाकी है, उस तों बाद इस दा आपां टेस्ट देना है, टेस्ट पेपर दाखिल हो जाना है। सो इस नूं बार बार समझना है, क्योंकि साध दी ते ब्रह्म ज्ञानी दी अवस्था ते दो अष्टपदियां आईयां ने, छेवीं ते सतवीं, सतवीं ते अठवीं, ते दोनों अष्टपदियां विच एक गल स्पष्ट होई है बार बार कि साध भी वो जिहड़ा शरीर करके नहीं बदलता, किसी चोले नाल नहीं बदलता, किसी गोल पग नाल नहीं बदलता, बल्कि मन असाध साधे जन कोए, जिहड़ा असाध्या होया मन, विगड़िया होया मन, कोई उस मन नू साध ना करे ते मन जिहड़ा है वो तन नहीं हुंदा, मन शरीर नहीं हुंदा, मन दी कोई फोटो नहीं हुंदी, मन दी कोई मूर्ति नहीं हुंदी। आखो किसे नू कोई किसे दे अंदर दे मन दी कोई फोटो बना दे, ते साध बनदा है असाधे होए मन नू साध ना करन नाल, मन असाध साधे जन कोए, उसे दा नां साध है। ते ब्रह्म ज्ञान भी है ज्ञान रूपी ओ सूक्ष्म वृत्ति, ओ सूक्ष्म अवस्था जेड़ी दे ना बदले पर ओ बदल जाती है, दे नहीं बदलती, रूप ओ ही रहिंदा, रंग ओ ही रहिंदा, हाइट ओ रहिंदी, पर अंदर दी अवस्था सुभा बदल जाता है। ओ सुभा जदों प्रभु दे गुणा नाल मेल खांदा है उदों ओ सुभा अभेद हो जाता है। इसलिए एक गल बार बार असी दृढ़ करनी है कि ना रब दे है, ना कोई साधु संत दे है, ना ब्रह्म ज्ञानी दे है, ना सिख दे है, ना गुरु दे है। इसलिए इस अवस्था नू आपां कंप्लीटली जान लईए ताकि सानू कोई कन्फ्यूज ना कर सके। इत्थे भी इसलिए रंग आख्या ने, क्योंकि रंग जिहड़ा है वह सूक्ष्म हुंदा है, चढ़दा स्थूल ते पर सूक्ष्म हुंदा है, उन्हों आप वक्ख करना चाहिए, जा चाहिए कि इन्हों हुण बिना छेड़े जा बिना किसी रूपमान कीते वक्खरा कर दे, नहीं कीता जा सकता, क्योंकि सूक्ष्म है वह विच प्रवृत्त हो जाता है। जिहड़ी चीज विच प्रवृत्त हो सकती है या भीतर जो राम बसता है वह रंग है। हम कपड़े ते रंग जदों चढ़दा उदों की हुंदा, रंग उनदे विच प्रवृत्त हो जाता है, तो सूक्ष्म ही प्रवृत्त हो सकता है, स्थूल नहीं हो सकता। इसलिए गुरु ने बार बार दृढ़ कराया ते कहने लगे, ब्रह्म ज्ञानी कै रंग, ब्रह्म ज्ञानी कै कै रंग, ब्रह्म ज्ञानी कै ਬਸੇ ਪ੍ਰਭ ਸੰਗ ਬ੍ਰਹਮ ਗਿਆਨੀ ਕੈ ਬਸੇ ਪ੍ਰਭ ਸੰਗ ਬ੍ਰਹਮ ਗਿਆਨੀ ਕੈ ਇੱਕ ਰੰਗ ਬ੍ਰਹਮ ਗਿਆਨੀ ਕੈ ਇੱਕ ਰੰਗ ਬ੍ਰਹਮ ਗਿਆਨੀ ਕੈ ਇੱਕ ਰੰਗ ਕਿਉਂਕਿ ਸੰਸਾਰ ਦਿਸਣ ਵਾਲਾ ਹੈ ਇਸ ਲਈ ਸਾਨੂੰ ਹਰ ਇੱਕ ਚੀਜ਼ ਦਿਸਣ ਵਾਲੀ 'ਤੇ ਹੀ ਨਿਰਭਰ ਕਰਨਾ ਪੈਂਦਾ ਹੈ ਇਸ ਲਈ ਅਸੀਂ ਸਾਧੂ ਵੀ ਦਿਸਣ ਵਾਲਾ ਚਾਹੁੰਦੇ ਹਾਂ ਗੁਰੂ ਵੀ ਦਿਸਣ ਵਾਲਾ ਚਾਹੁੰਦੇ ਹਾਂ ਮੈਂ ਪਿਛਲੇ ਦਿਹਾੜਿਆਂ ਚਰਚ ਕੀਤੀ ਸੀ ਜਦੋਂ ਦਿਸਣ ਵਾਲੀ ਚੀਜ਼ ਬਾਰੇ ਗੁਰੂ ਨੇ ਕਹਿ ਦਿੱਤਾ ਨਾ ਕਿ ਜੋ ਦਿਸੈ ਸੋ ਸਗਲ ਬਿਨਾਸੇ ਉਹ ਮਰ ਜਾਂਦੀ ਹੈ ਖਤਮ ਹੋ ਜਾਂਦੀ ਅਤੇ ਸਾਨੂੰ ਦਿਸਣ ਵਾਲਾ ਚਾਹੀਦਾ ਹੁਣ ਜਦੋਂ ਦਿਸਣ ਵਾਲਾ ਗੁਰੂ ਚਲਾ ਜਾਏ ਦਿਸਣ ਵਾਲਾ ਸਾਧੂ ਚਲਾ ਜਾਏ ਤਾਂ ਅਸੀਂ ਕਹਿੰਦੇ ਹਾਂ ਚਲੋ ਇਹਦੀ ਨਕਲ ਹੀ ਰੱਖ ਲਓ ਉਹਦੀ ਮੂਰਤ ਹੀ ਫੋਟੋ ਹੀ ਬਣਾ ਕੇ ਰੱਖ ਲਓ ਹੁਣ ਅਸਲ ਤਾਂ ਰਿਹਾ ਨਹੀਂ ਉਹਦੀ ਫੋਟੋ ਹੀ ਬਣਾ ਕੇ ਕੋਈ ਦਿਸਣੀ ਚਾਹੀਦੀ ਹੈ ਚੀਜ਼ ਅਵਸਥਾ ਜਿਹੜੀ ਹੈ ਉਹ ਦਿਸਦੀ ਨਹੀਂ ਉਹ ਅਨੁਭਵ ਹੁੰਦੀ ਹੈ ਉਹ ਅਸਲ ਜੀਵਨ ਹੈ ਜਿਹੜਾ ਅੰਦਰ ਹੈ ਜਿਹੜਾ ਦਿਸਦਾ ਨਹੀਂ ਬਦਲਣਾ ਵੀ ਉਸੇ ਨੇ ਮਿਲਾਪ ਅਭੇਦ ਵੀ ਉਸੇ ਨੇ ਹੋਣਾ ਜਿਵੇਂ ਮੈਂ ਅਰਜ਼ ਕੀਤੀ ਸੀ ਦੀਵੇ ਚਾਰ ਰੱਖਦੇ ਹੋ ਕਦੇ ਇੱਕ ਨਹੀਂ ਹੋਣਗੇ ਉਹਨਾਂ ਦੀ ਰੋਸ਼ਨੀ ਜਿਹੜੀ ਸੂਕਸ਼ਮ ਹੈ ਉਹ ਇੱਕ ਹੋ ਜਾਏਗੀ ਇੰਨੀਆਂ ਲਾਈਟਾਂ ਭੇਜਦੀਆਂ ਨੇ ਇਹਨਾਂ ਦੀ ਵੱਖਰੀ ਵੱਖਰੀ ਰੋਸ਼ਨੀ ਵੰਡ ਕੇ ਵਿਖਾਓ ਬਿਲਕੁਲ ਨਹੀਂ ਪਰ ਇਹਨਾਂ ਇਹਨਾਂ ਸਾਰੀਆਂ ਲਾਈਟਾਂ ਦੇ ਅੰਦਰ ਬਲਬ ਗਿਣੇ ਜਾ ਸਕਦੇ ਨੇ ਇੰਨੇ ਬਲਬ ਲੱਗੇ ਹੋਏ ਨੇ ਉਹਨਾਂ ਦੀ ਗਿਣਤੀ ਹੋ ਸਕਦੀ ਉਹਨਾਂ ਨੂੰ ਜੇ ਇੱਕ ਕਰਨਾ ਚਾਹੋ ਦੋ ਬਲਬਾਂ ਨੂੰ ਨਹੀਂ ਹੋਣਗੇ ਜੇ ਜ਼ਿਆਦਾ ਜ਼ੋਰ ਪਾਓਗੇ ਟੁੱਟ ਜਾਣਗੇ ਪਰ ਲਾਈਟ ਇੱਕ ਹੋ ਜਾਏਗੀ ਕਿਉਂਕਿ ਸੂਕਸ਼ਮ ਹੈ ਜਿਹੜੀ ਚੀਜ਼ ਨੇ ਅਭੇਦ ਹੋਣਾ ਸੂਕਸ਼ਮ ਨੇ ਹੋਣਾ ਸਥੂਲ ਨੇ ਕਦੀ ਨਹੀਂ ਹੋ ਸਕਣਾ ਅਭੇਦਤਾ ਦਾ ਅਰਥ ਹੀ ਸੂਕਸ਼ਮਤਾ ਹੈ ਇਸ ਲਈ ਸਾਨੂੰ ਜੀਵਨ ਦੇ ਹਰ ਪਹਿਲੂ ਤੋਂ ਸੂਕਸ਼ਮਤਾ ਨੂੰ ਪਾਲਣਾ ਜਾਂ ਭੀਤਰ ਜੋ ਰਾਮ ਬਸਤਾ ਹੈ ਸੱਚੋ ਤਾਹੇ ਪਛਾਣੋ ਉਸੇ ਦਾ ਨਾਂ ਬ੍ਰਹਮ ਗਿਆਨ ਹੋਵੇਗਾ ਅਤੇ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਬਣੇਗਾ ਇਹਨਾਂ ਸ਼ਬਦਾਂ ਨਾਲ ਖਿਮਾਂ ਦਾ ਜਾ ਚੇਕਾਂ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ